ਇਸ ਇਤਿਹਾਸ ਨੂੰ ਸੁਣ ਕੇ ਆ ਸਾਡੀ ਕੌਮ ਦਾ ਭਵਿੱਖ ਉਜਲਾ ਹੋ ਸਕਦਾ ਹੈ। ਜਰਗ ਪਿੰਡ ਦਾ ਰਹਿਣ ਵਾਲਾ ਭਾਈ ਕੇਰ ਸਿੰਘ ਅਤੇ ਇਹਦਾ ਛੋਟਾ ਜਿਹਾ ਬੱਚਾ, ਉਹਦਾ ਨਾਮ ਸੀ ਭਾਈ ਦਰਬਾਰਾ ਸਿੰਘ। ਭਾਈ ਕੇਰ ਸਿੰਘ ਵੀ ਜਥੇ ਵਿੱਚ ਗਏ ਨੇ। ਉਹਨਾਂ ਨੇ ਜਦੋਂ ਸ਼ਾਮ ਦੇ ਵੇਲੇ ਇਸ਼ਨਾਨ ਕੀਤਾ, ਪਹਿਲਾਂ ਇਹ ਫੌਜ ਵਿੱਚ ਸਨ, ਕਹਿੰਦੇ ਨੇ ਫੌਜ ਵਿੱਚ ਗਿਆ ਭਾਈ ਕੇਰ ਸਿੰਘ। ਇੱਕ ਵਾਰੀ ਸ਼ੇਰ ਦਾ ਸ਼ਿਕਾਰ ਖੇਡਣ ਚਲੇ ਗਏ ਅੰਗਰੇਜ਼ ਨਾਲ, ਸ਼ੇਰ ਦਹਾੜਿਆ, ਅੰਗਰੇਜ਼ ਤਾਂ ਦੌੜ ਕੇ ਰੁੱਖ ਦੇ ਉੱਤੇ ਚੜ੍ਹ ਗਿਆ ਅਤੇ ਭਾਈ ਕੇਰ ਸਿੰਘ ਨੂੰ ਕਹਿੰਦਾ ਅੰਗਰੇਜ਼ ਕਿ ਤੂੰ ਵੀ ਵਾਪਸ ਆ, ਅਤੇ ਭਾਈ ਕੇਰ ਸਿੰਘ ਕਹਿੰਦਾ ਨਹੀਂ ਬਾਬੂ ਜੀ, ਸ਼ਬਦ ਸਨ ਸਾਹਿਬ, ਅਸਲ ਵਿੱਚ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੋਣ ਲੱਗਾ, ਤੁਸੀਂ ਰੁੱਖ 'ਤੇ ਚੜ੍ਹ ਕੇ ਦੇਖਿਓ ਕਿ ਜੰਗਲ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਦਾ ਸ਼ੇਰ ਕਿਵੇਂ ਖਤਮ ਕਰਦਾ। ਸ਼ੇਰ ਨੇ ਪੰਜਾ ਚੁੱਕਿਆ, ਦਹਾੜ ਕੇ ਭਾਈ ਕੇਰ ਸਿੰਘ ਵੱਲ ਆਇਆ। ਅੰਗਰੇਜ਼ ਨੇ ਕਿਹਾ ਬੰਦੂਕ ਨਾਲ ਵਾਰ ਕਰ, ਕਹਿੰਦਾ ਨਹੀਂ, ਇਹਦੇ ਪੰਜੇ ਵੀ ਤਿੱਖੇ ਨੇ, ਮੈਂ ਉਹ ਸ਼ਸਤਰ ਵਰਤਾਂਗਾ ਜਿਹੜਾ ਇਹ ਵਰਤਣ ਲੱਗਾ। ਤਿੱਖਾ ਨੇਜ਼ਾ ਲਿਆ, ਸ਼ੇਰ ਦਹਾੜਦੇ ਹੋਏ ਦੇ ਮੂੰਹ ਦੇ ਵਿੱਚ ਨੇਜ਼ਾ ਮਾਰਿਆ ਅਤੇ ਥੱਲਿਓ ਧਰਤੀ ਵਾਲੇ ਪਾਸੇ ਨੇਜ਼ੇ ਨੂੰ ਝੁਕਾ ਦਿੱਤਾ ਅਤੇ ਦੇਖਦਿਆਂ ਦੇਖਦਿਆਂ ਉੱਥੇ ਸ਼ੇਰ ਤੜਪ ਕੇ ਉਹਦੀ ਮੌਤ ਹੋ ਗਈ। ਜਦੋਂ ਸ਼ੇਰ ਮਰਿਆ ਅਤੇ ਕੇਰ ਸਿੰਘ ਨੂੰ ਸ਼ਾਬਾਸ਼ ਦਿੱਤੀ ਗਈ, ਰਿਟਾਇਰ ਹੋ ਕੇ ਘਰ ਆ ਗਏ ਸਨ। ਇਹਨਾਂ ਦਾ ਪੁੱਤਰ ਸੀ ਦਰਬਾਰਾ ਸਿੰਘ। ਜਦੋਂ ਇਹਨਾਂ ਦਾ ਬੱਚਾ ਜੇ 21 ਦਿਨ ਦਾ ਸੀ ਅਤੇ ਭਾਈ ਕੇਰ ਸਿੰਘ ਦੀ ਘਰ ਵਾਲੀ ਚਲਾਣਾ ਕਰ ਗਈ ਸੀ। ਇਹਨਾਂ ਦੀ ਮਾਂ ਨੇ ਆਪਣੇ ਪੋਤੇ ਨੂੰ ਪਾਲਿਆ ਅਤੇ ਕਹਿੰਦੇ ਨੇ ਰਾਤ ਵੇਲੇ ਭਾਈ ਦਰਬਾਰਾ ਸਿੰਘ ਮਾਂ ਦੀ ਮੌਤ ਤੋਂ ਬਾਅਦ ਜਦੋਂ ਰੋਂਦਾ ਸੀ ਅਤੇ ਦਾਦੀ ਰੂੰ ਲੈ ਕੇ ਤੂੰ ਉਹਨੂੰ ਦੁੱਧ ਵਿੱਚ ਭੇ ਭੇ ਕੇ ਰੂੰ ਦੀਆਂ ਪੂਣੀਆਂ ਨਾਲ ਰੂੰ ਦੀਆਂ ਵੱਟੀਆਂ ਵੱਟ ਕੇ ਆਪਣੇ ਪੋਤੇ ਦੇ ਮੂੰਹ ਵਿੱਚ ਦੁੱਧ ਪਾਉਂਦੀ ਸੀ। ਸਮੇਂ ਦੇ ਨਾਲ ਇਸ ਬੱਚੇ ਦੀ ਆਰਬਲਾ ਵਧਣ ਲੱਗੀ, ਅੱਜ ਯਥਾ ਜਾਣ ਲੱਗਿਆ ਅਤੇ ਉਮਰ ਇਹਦੀ ਤਕਰੀਬਨ ਕੋਈ 9 ਸਾਲ ਕਹਿੰਦਾ, ਆਮ ਤੌਰ 'ਤੇ ਮੰਨਿਆ ਜਾਂਦਾ ਇਹ ਕਰੀਬ 6 ਅਤੇ 7 ਸਾਲ ਦੇ ਦਰਮਿਆਨ ਸੀ। ਜਦੋਂ ਤਿਆਰ ਹੋਇਆ ਬਾਪ, ਉਹਨੇ ਇਸ਼ਨਾਨ ਕੀਤਾ ਅਤੇ ਇਹ ਆਇਆ, ਆਉਂਦਿਆਂ ਸਾਰੇ ਦੇ ਸ਼ਬਦ ਸਨ ਬੇਬੇ ਅੱਜ ਬਾਪੂ ਕਿਉਂ ਇਸ ਵੇਲੇ ਨਹਾਉਂਦਾ ਪਿਆ, ਇਹ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ। ਕਹਿਣ ਲੱਗੀ ਬੇਟਾ ਤੇਰੇ ਬਾਪੂ ਨਨਕਾਣਾ ਸਾਹਿਬ ਚੱਲੇ ਨੇ। ਜਿੱਥੇ ਭਾਈ ਕੇਰ ਸਿੰਘ ਬਸਤਰ ਪਾਉਂਦਾ ਸੀ, ਕੋਲ ਪਕੜ ਕੇ ਬਾਂਹ ਬਾਪੂ ਦੀ, ਕਹਿੰਦਾ ਬਾਪੂ ਕਿ ਤੂੰ ਨਨਕਾਣਾ ਸਾਹਿਬ ਚੱਲਿਆ, ਮੈਨੂੰ ਵੀ ਨਾਲ ਲੈ ਚੱਲ। ਕਹਿਣ ਲੱਗਾ ਨਹੀਂ ਪੁੱਤਰ, ਉੱਥੇ ਗੋਲੀ ਚੱਲ ਜਾਏਗੀ, ਉੱਥੇ ਸ਼ਹੀਦ ਹੋਣਾ ਪੈ ਸਕਦਾ। ਅਤੇ ਅੱਗੋਂ ਉਸ ਬੱਚੇ ਦੇ ਉੱਤਰ ਸਨ ਤੋਤਲੀ ਜ਼ਬਾਨ, ਕਹਿਣ ਲੱਗਾ ਜੇ ਤੁਸੀਂ ਸ਼ਹੀਦ ਹੋਣਾ ਤਾਂ ਕੀ ਮੈਂ ਸ਼ਹਾਦਤ ਦਾ ਜਾਮ ਨਹੀਂ ਪੀ ਸਕਦਾ। ਉੱਤਰ ਸੀ ਕਿ ਬੇਟਾ ਤੇਰੀ ਉਮਰ ਅਜੇ ਨਹੀਂ। ਅਤੇ ਕਹਿੰਦਾ ਬਾਪੂ ਆਪੇ ਤਾਂ ਰਾਤ ਨੂੰ ਸੁਣਾਉਂਦਾ ਕਿ ਜਿੱਦਣ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਉਮਰ ਵੀ ਇੰਨੀ ਕੁ ਸੀ ਜਿੰਨੀ ਕੁ ਮੇਰੀ ਹੈ, ਆਖਰ ਮੈਂ ਵੀ ਤਾਂ ਉਸੇ ਗੁਰੂ ਗੋਬਿੰਦ ਸਿੰਘ ਦਾ ਲਾਲ ਹਾਂ, ਜੇ ਉਹ ਸ਼ਹੀਦ ਹੋ ਸਕਦੇ ਨੇ ਤਾਂ ਕੀ ਮੈਂ ਸ਼ਹੀਦ ਨਹੀਂ ਹੋ ਸਕਦਾ। ਜਦੋਂ ਬੱਚੇ ਨੇ ਸ਼ਬਦ ਕਹਿ, ਅਸਲ ਵਿੱਚ ਬੱਚਾ ਸਾਡੀ ਨਜ਼ਰ ਵੀ ਸੀ, ਉਹਦੇ ਅੰਦਰ ਉਹ ਜਜ਼ਬਾਤ ਪਏ ਬੋਲਦੇ ਸਨ ਜਿਨ੍ਹਾਂ ਨੇ ਉਹਦੇ ਮੂੰਹ ਨਾਲ ਸ਼ਹਾਦਤ ਦਾ ਬਾਟਾ ਲਾਉਣਾ ਸੀ। ਬੱਚੇ ਨੇ ਜ਼ਿੱਦ ਕੀਤੀ, ਦਾਦੀ ਨੇ ਇਸ਼ਨਾਨ ਕਰਾ ਦਿੱਤਾ, ਕੇਸਾਂ ਦਾ ਉਹਨੇ ਜੂੜਾ ਬੰਨ੍ਹ ਦਿੱਤਾ, ਸੋਹਣੀ ਦਸਤਾਰ ਸਿਰ 'ਤੇ ਸਜਾਈ, ਚੂੜੀਦਾਰ ਪਜਾਮਾ, ਤਿੱਲੇ ਵਾਲੀ ਜੁੱਤੀ ਪਾਈ। ਅਤੇ ਜਦੋਂ ਭਾਈ ਸਾਹਿਬ ਭਾਈ ਕੇਰ ਸਿੰਘ ਚੱਲਣ ਲੱਗੇ ਅਤੇ ਕਹਿੰਦੇ ਨੇ ਮਾਂ ਕਿ ਇੱਕ ਕਿਰਪਾ ਕਰ, ਅੱਜ ਮੇਰੇ ਸਿਰ 'ਤੇ ਰੱਖ ਕੇ ਹੱਥ ਅਸ਼ੀਸ ਦੇ ਕਿ ਬਾਬਾ ਨਾਨਕਾ ਮੈਂ ਤੇਰੇ ਦਰਬਾਰ ਵਿੱਚ ਆਇਆ ਵਾਂ, ਕਿਰਪਾ ਕਰੀ ਤਨ ਦਾ ਟੁਕੜਾ ਟੁਕੜਾ ਹੋ ਜਾਏ, ਬੂੰਦ ਬੂੰਦ ਸਰੀਰ ਦਾ ਖੂਨ ਨਿਕਲ ਕੇ ਧਰਤੀ 'ਤੇ ਵਹਿ ਤੁਰੇ, ਪਰ ਮਿਹਰ ਕਰੀ ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ। ਜਦੋਂ ਮਾਂ ਸਿਰ 'ਤੇ ਹੱਥ ਰੱਖਣ ਲੱਗੀ ਤਾਂ ਤਵਾਰੀਖ ਲਿਖਣ ਵਾਲੇ ਕਹਿੰਦੇ ਨੇ ਭਾਈ ਕੇਰ ਸਿੰਘ ਦਾ ਕੱਦ ਉੱਚਾ ਸੀ, ਮਾਂ ਦਾ ਕੱਦ ਥੋੜ੍ਹਾ ਸੀ। ਪੋਤੇ ਨੇ ਦੌੜ ਕੇ ਕਿਹਾ, ਕਹਿੰਦਾ ਬੇਬੇ ਕਿ ਰੁੱਖ ਆ, ਮੈਂ ਦੇਖ ਪੀੜ੍ਹੀ ਲੈ ਕੇ ਆਉਂਦਾ, ਤੂੰ ਪੀੜ੍ਹੀ 'ਤੇ ਖਲੋ ਕੇ ਬਾਪੂ ਨੂੰ ਅਸੀਸ ਦੇ ਅਤੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ, ਮੈਂ ਵੀ ਆਪਣੇ ਬਾਪੂ ਦੇ ਨਾਲ ਸ਼ਹੀਦ ਹੋਣ ਚੱਲਿਆ। ਪਹਿਲਾਂ ਦਾਦੀ ਨੇ ਪੋਤੇ ਦੀ ਪੀੜ੍ਹੀ ਲਿਆਂਦੀ ਖੋਈ 'ਤੇ ਪੈਰ ਰੱਖੇ, ਉੱਪਰ ਖਲੋ ਕੇ ਪੁੱਤਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਤੁਰ ਲੱਗਿਆ ਹੀ ਸ਼ਬਦ ਕਹਿ ਸਨ, ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਲਾਲ, ਗੁਰੂ ਨਾਨਕ ਸਾਹਿਬ ਤੇਰੇ ਸਿਦਕ ਨੂੰ ਭਾਗ ਲਾਏ। ਪੋਤੇ ਨੂੰ ਚੁੱਕਿਆ, ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਪੁੱਤਰ देख बापू दे तंगाड़े, उदो शब्द पेंडू वरते, तंगाड़ा शब्द तुसी समझदे हो जां कुछड़ चढ़ना पिठ ते चढ़ना, देखी पुत्र तू थक जाने अजे भी कर रहे। कहिंदा नहीं बेबे मैं सारा रस्ते तुरदा जाऊंगा। कहन लगी थकेगा नहीं? कहिंदा बापू साखियां सुनाएगा, साखियां सुनांदियां ते कदी थकी दा ही नहीं हुंदा। दोनों पुत्र ते पोते नूं माई ने दही नाल इशनान करवा के सोहने कपड़े पा के तोरे है। बुढ़ी मां अपने पुत्र पोते नूं घरों विद्या करन आई, देखिया कि पोते ने पुत्र दी उंगली पकड़िए चाओ चाई चुंगियां मारदा दौड़दा होया अपने पिता दे नाल ए भी तुर पिया है। गुरु के सिखो उधर एक थोड़ा जा सानू पिछे तुरना पएगा। उधर पता लग गया श्रोमणी कमेटी नूं, तुसी एकाग्रता ने इस गल नूं समझियो, क्योंकि ये नाम आम तौर ते असी सुने नहीं, पर यह बड़े बड़े महान सिखां दे नाम ने जिन्हां ने टुकड़े टुकड़े तन दे करा के मेरे गुरु नानक साहब दे घर नूं आजाद कराया सी। जदों श्रोमणी कमेटी नूं पता लगा ते उन्हां ने एक सिख होए ने भाई दलीप सिंह जी साहोवाल, उन्हां नूं एक चिट्ठी दे के भेजिया कि करतार सिंह झब्बर नूं कह दिओ कि कोई भी जथा लै के ननकाणा साहब ना जाए, क्योंकि नारायणू महंत का कोई पता नहीं, उन्हें बदमाश इकट्ठे किए ने, उन्हें की कारा कर देना है। ये चिट्ठी लैके करतार सिंह झब्बर को आए, लैलपुर तो जथा भाई साहब भाई बूटा सिंह का आया, एक संत तेजा सिंह होए ने वो जथा लैके आए। जदों दलीप सिंह करतार सिंह झब्बर को गया, इन्हां नाल एक सज्जन होए ने चबाल पिंड दे, उनका नाम सी संत सरदार जसवंत सिंह चबाल वाले। इन्हां दोनों ने जाके कहा, कहन लगे झब्बर जी गुरु पंथ दा ते जिन्नू तुसी अपने खत्ती श्रोमणी कमेटी बनाईए जिन्हां नूं थापिया जे उन्हां दा हुक्म है कि कोई भी जथा लैके साडी आग्या तो बिना ननकाणा साहब ना जाए। करतार सिंह झब्बर ने कहा, कहिंदा असी तां फैसला कर चुके हाँ कि सवेरे 20 फरवरी नूं असी ननकाणा साहब दे अंदर प्रवेश करना है। उन्होंने फिर एक गल कही संत तेजा सिंह होना ने कि झब्बर जी तुसी तां एक जथेबंदी कायम कर ली, दिन रात एक कीता है, ते की तुसी इसे जथेबंदी दे हुक्म नूं उलंघ के जाओगे? ये गुरु पंथ दा हुक्म है। झब्बर ने उस वेले कहा, कहिंदा चलो मैं तां रुकांगा ते लक्ष्मण सिंह होना नूं केड़ा जा के रुकेगा। भाई दलीप सिंह उन्हें छाती ते हथ मारिया, ये भी शहीद होए ने, मैं अगे अर्ज करनी, छाती ते हाथ मार के कहिंदा है कि लक्ष्मण सिंह नूं रोकना मेरी जिम्मेवारी है, तुसी जाना नहीं, ये मेरा काम है, मैं भाई लक्ष्मण सिंह दे जथे नूं किवें रोकां। करतार सिंह झब्बर दा जथा रुक गया, सरदार बूटा सिंह लैलपुर वालियां दा जथा रुक गया, भाई संत तेजा सिंह दा जथा रुक गया, इधर भाई लक्ष्मण सिंह दा जथा अज रात तैयार होण लगा है। शाम दे वेले भाई साहब भाई लक्ष्मण सिंह इन्हां दा धर्म पुत्र कृपाण बहादुर भाई मंगल सिंह उहदी घरवाली ते भाई लक्ष्मण सिंह दी सुपत्नी बीबी इंदर कौर तैयार होए ने। शाम दे वेले इन्हां ने देग बनाई ते गुरु ग्रंथ साहिब दा प्रकाश भाई लक्ष्मण सिंह ने अपने घर दे उत्ते कमरे विच कीता होया सी। सारे जी इकट्ठे हो गए, कुछ सिख जथे दे होर जिहड़े इन्हां दे पिंडों जाने सन उह भी आ गए। भाई लक्ष्मण सिंह कहिंदे ने चलण तो पहला तन गुरु ग्रंथ साहिब दे चरणां विच अरदास कर लईए कि हे सच्चे पातशाह कि असी तुर लगे हाँ, तुसी किरपा करके सानू हुक्म बख्शो ते कामयाबी फतेह याबी तुहाडे हुक्म नाल मिलनी है। गुरु ग्रंथ साहिब दे चरणां विच पहुँच गए। भाई लक्ष्मण सिंह ने गल विच पल्ला पाया, कहिंदे ने भाई साहिब दे नेत्र छलकदे पए सन ते अरदास दे शब्द सन, हे धन गुरु नानक देव सच्चे पातशाह केरे दरबार विच जिथे सानू रूहानियत जीवन मिलना सी उत्थे महंत ने कुकर्म कर करके जहर घोल दिता है। हे गुरु ग्रंथ साहिब सच्चे पातशाह तेरे चरणा विच बेनती है कि तेरा सिख चलिया ननकाणा साहिब दी धरती नू जथा लैके तुसी किरपा करो सानू बोल के दसो, एक अंदर दी प्यास है, कई साल हो गए ने तेरे दरबार दे दर्शन कीतियां, चित करदा मैं तेरी हजूरी विच बैठ के सिमरन करां, पर महंत दे बदमाश अगे नहीं निकलन देंदे, ਤੁਸੀਂ ਕਿਰਪਾ ਕਰਕੇ ਹੁਕਮ ਬਖਸ਼ੋ ਕਿ ਲਛਮਣ ਸਿੰਘ ਤੇਰੇ ਦਰਬਾਰ ਤੱਕ ਪਹੁੰਚ ਸਕੇ। ਜਦੋਂ ਨਾਨਕ ਨਾਮ ਚੜ੍ਹਦੀ ਕਲਾ ਕਹਿ ਕੇ ਮੱਥਾ ਟੇਕਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਚੁੱਕ ਕੇ ਹੁਕਮ ਲਿਆ ਅਤੇ ਸੱਚ ਜਾਣੋ, ਉਸ ਹੁਕਮਨਾਮੇ ਦਾ ਸ਼ਬਦ ਅਸਲ ਵਿੱਚ ਭਾਈ ਲਛਮਣ ਸਿੰਘ ਦਾ ਅੰਦਰ ਬੋਲਦਾ ਪਿਆ ਸੀ। ਮੇਰੇ ਸਾਹਿਬ ਨੇ ਹੁਕਮ ਦਿੱਤਾ ਕਿ ਸਿੱਖਾ, ਤੂੰ ਚੱਲਿਆ ਨਨਕਾਣਾ ਸਾਹਿਬ ਦੀ ਧਰਤੀ 'ਤੇ, ਤੇਰੇ ਅੰਦਰ ਦੀ ਭਾਵਨਾ ਇਹ ਵੇ ਕਿ ਸੂਹੀ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਸਿੱਖਾਂ ਚੇਤੇ ਰੱਖੀ, ਇਸ ਗੱਲ ਦਾ ਪਾਬੰਦ ਹੋ ਜਾਈ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤੂੰ ਚੱਲਿਆ ਨਨਕਾਣਾ ਸਾਹਿਬ ਤੇ ਹੋ ਸਕਦਾ ਤਨ ਮਨ ਕਾਟ ਕਾੜ, ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇਰੇ ਤਨ ਦੇ ਟੁਕੜੇ ਟੁਕੜੇ ਹੋ ਸਕਦੇ ਨੇ, ਜਿਉਂਦਿਆਂ ਅੱਗ ਵੀ ਸੜ ਸਕਣੇ, ਕਿ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਜਦੋਂ ਗੁਰੂ ਨੇ ਕਿਹਾ ਕਿ ਤਨ ਮਨ ਕੱਟ ਸਕਦਾ ਹੈ, ਤੇ ਲਛਮਣ ਸਿੰਘ ਟਹਿ ਕੇ ਕਹਿ ਰਹੇ ਸਨ ਕਿ ਨਾਨਕ ਗਰੀਬ ਟਹਿ ਪਿਆ, ਦੁਬਾਰਾ ਖਰ ਮੇਲ ਲਿਖੋ, ਵਡਿਆਈ ਮੇਰੇ ਬਾਬਾ ਮੈਨੂੰ ਤਨ ਮਨ ਕਟਵਾਉਣਾ ਪਰਵਾਣੇ, ਪਰ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਟਹਿਣ ਦਈ, ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਥਾਂ ਦਈ। ਭਾਈ ਸਾਹਿਬ ਬੈਰਾਗ ਵਿੱਚ ਆਏ ਸਨ ਇਸ ਕਰਕੇ ਕਿ ਅੱਜ ਬਾਬਾ ਨਾਨਕ ਤੇਰੇ ਦਰਬਾਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨੇ ਨੇ। ਜਥਾ ਚੁਬਾਰੇ ਤੋਂ ਥੱਲੇ ਉਤਰਿਆ, ਭਾਈ ਲਛਮਣ ਸਿੰਘ ਅੱਗੇ ਤੁਰੇ ਨੇ, ਨਾਲ ਪੁੱਤਰ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਚੁਲਿਆ, ਇਹਨਾਂ ਦੀ ਸੁਪਤਨੀ ਬੀਬੀ ਇੰਦਰ ਕੌਰ ਚੱਲੀਏ। ਇਸ ਤੋਂ ਜਦੋਂ ਇਹ ਜਥਾ ਅੱਗੇ ਤੁਰਿਆ, ਅਗਲਾ ਪੜਾਅ ਇਹਨਾਂ ਨੇ ਕੀਤਾ ਸੀ, ਉਸ ਪਿੰਡ ਦਾ ਨਾਮ ਸੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਜਦੋਂ ਇਸ ਪਿੰਡ ਇਹ ਜਥਾ ਪਹੁੰਚਿਆ, ਇਹ 19 ਫਰਵਰੀ ਦੀ ਰਾਤ ਦੀਆਂ ਘਟਨਾਵਾਂ ਨੇ, ਇੱਥੇ ਜਥਾ ਪਹੁੰਚਿਆ, ਇੱਥੋਂ ਕੁਝ ਸਿੰਘਾਂ ਨੇ ਹੋਰ ਤਿਆਰ ਹੋ ਕੇ ਨਾਲ ਚੱਲਣਾ ਸੀ, ਉਹ ਵੀ ਸ਼ਾਮ ਨੂੰ ਇਸ਼ਨਾਨ ਕਰਕੇ ਗੁਰਦੁਆਰੇ ਵਿੱਚ ਇਕੱਠੇ ਹੋਏ ਨੇ। ਸਾਰੇ ਪਿੰਡ ਦੇ ਲੋਕ ਜਥੇ ਨੂੰ ਵਿਦਾਇਗੀ ਦੇਣ ਵਾਸਤੇ ਆਏ ਨੇ। ਭਾਈ ਲਛਮਣ ਸਿੰਘ ਗੁਰਦੁਆਰੇ ਗਏ, ਉੱਥੇ ਉਹਨਾਂ ਨੇ ਦੁੱਧ ਤਿਆਰ ਕੀਤਾ ਸੀ, ਗਰਮ ਦੁੱਧ ਛਕਿਆ ਅਤੇ ਤੁਰ ਲੱਗਿਆ, ਕਹਿਣ ਲੱਗੇ, ਸੱਜਣੋ ਹੁਣ ਆਪਾਂ ਸਿਰਫ ਚੰਦਰਕੋਟ ਦੀ ਚਾਲ ਅਤੇ ਨਨਕਾਣਾ ਸਾਹਿਬ ਰੁਕਣਾ, ਅਸੀਂ ਤਾਂ ਆਪਣੀ ਅਰਦਾਸ ਕਰਕੇ ਤੁਰੇ ਹਾਂ, ਆਓ ਤੁਹਾਡੇ ਲਈ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰ ਲਈਏ। ਇੱਥੇ ਫਿਰ ਕਿਹਾ ਗਿਆ ਜਥੇਦਾਰ ਜੀ ਕਿ ਜਿਹੜੀ ਅਰਦਾਸ ਤੁਸੀਂ ਪਿੰਡ ਕਰਕੇ ਆਇਓ, ਇਹ ਹੀ ਅਰਦਾਸ ਤੁਸੀਂ ਸਾਡੇ ਲਈ ਇੱਥੇ ਕਰ ਦਿਓ। ਭਾਈ ਲਛਮਣ ਸਿੰਘ ਨੇ 3 ਅਰਦਾਸਾਂ ਕੀਤੀਆਂ ਨੇ, ਪਹਿਲੀ ਅਰਦਾਸ ਆਪਣੇ ਪਿੰਡ ਕੀਤੀ, ਦੂਜੀ ਅਰਦਾਸ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਕੀਤੀ, ਅਤੇ ਤੀਜੀ ਅਰਦਾਸ 21 ਫਰਵਰੀ ਨੂੰ ਸਾਹਿਬ ਕਿਰਪਾਲੂ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕੀਤੀ। ਗੁਰੂ ਕੇ ਸਿੱਖੋ, ਉਸ ਵੇਲੇ ਜਦੋਂ ਇਹ ਭਾਈ ਲਛਮਣ ਸਿੰਘ ਇਸ ਪਿੰਡ ਵਿੱਚ 19 ਫਰਵਰੀ 1921 ਨੂੰ ਅਰਦਾਸ ਦੂਜੀ ਕਰਨ ਲੱਗੇ, ਅਰਦਾਸ ਦੇ ਸ਼ਬਦ ਇਹ ਸਨ, ਹੇ ਮੇਰੇ ਸੱਚੇ ਪਾਤਸ਼ਾਹ ਕਿ ਤੁਸੀਂ ਕਿਰਪਾ ਕਰੋ, ਮੈਂ ਆਪਣੇ ਘਰੋਂ ਤੁਰਿਆ ਵਾਂ, ਇਹ ਸਿੱਖ ਹੋਰ ਜਥੇ ਵੀ ਸ਼ਾਮਿਲ ਹੋਏ ਨੇ, ਅੰਦਰ ਦੀ ਤੜਪ ਲੈ ਕੇ ਆਏ ਨੇ, ਤੁਸੀਂ ਕਿਰਪਾ ਕਰਕੇ ਆਪ ਵਿੱਚ ਵਰਤੋ ਅਤੇ ਇਹਨਾਂ ਸਿੱਖਾਂ ਦੇ ਵਿੱਚ ਵਰਤ ਕੇ ਤੁਸੀਂ ਇਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਬਖਸ਼ ਦੇਵੋ। ਅਰਦਾਸ ਕਰਕੇ ਜਦੋਂ ਮੱਥਾ ਟੇਕਿਆ ਅਤੇ ਇਸ ਜਥੇ ਵਿੱਚ ਇੱਕ ਸਿੱਖ ਸੀ ਭਾਈ ਈਸ਼ਰ ਸਿੰਘ, ਉਹਨਾਂ ਨੂੰ ਕਿਹਾ ਤੁਸੀਂ ਹੁਕਮ ਲਵੋ। ਭਾਈ ਸਾਹਿਬ ਨੇ ਰੁਮਾਲ ਚੁੱਕਿਆ, ਦੇਖੋ ਮੇਰੇ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਬੋਲਦੇ ਪਏ ਨੇ। ਜਦੋਂ ਹੁਕਮਨਾਮਾ ਲਿਆ ਤੇ ਪਰਤ ਕੇ ਫਿਰ ਆਵਾਜ਼ ਆ ਗਈ ਕਿ ਜਥੇਦਾਰਾ, ਜਥੇ ਨੂੰ ਲੈ ਕੇ ਤੁਰਿਆ, ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਦੇ ਦੂਜੀ ਵਾਰ ਪੁੱਛਣ ਲੱਗਾ, ਮੈਂ ਮੋਹਰ ਲਾ ਕੇ ਕਹਿ ਦੇਣਾ ਕਿ ਨਨਕਾਣਾ ਸਾਹਿਬ ਪਹੁੰਚੇਗਾ ਜ਼ਰੂਰ, ਪਰ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਦੂਜੀ ਵਾਰੀ ਫਿਰ ਹੁਕਮਨਾਮਾ ਆ ਗਿਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖਾਉ ਤਿਸ ਪੈ ਆਪ ਵਿਚਾਈ। ਭਾਈ ਸਾਹਿਬ ਭਾਈ ਲਛਮਣ ਸਿੰਘ ਦੇ ਅੰਦਰ ਨੂੰ ਭਰੋਸਾ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਦਰਬਾਰ ਵਿੱਚ ਆਉਣਾ ਹੈ, ਇਹ ਯਕੀਨ ਹੋ ਗਿਆ ਹੈ ਕਿ ਉੱਥੇ ਤਨ ਦੇ ਟੁਕੜੇ ਟੁਕੜੇ ਹੋਣੇ ਨੇ, ਉੱਥੇ ਜਿਉਂਦੇ ਅੱਗ ਵੀ ਸਾੜਿਆ ਜਾਣਾ, ਅਤੇ ਨਾਲ ਅਰਦਾਸ ਕੀਤੀ, ਦਾਤਾ इन्ना कु सिदक बख्शी कि तेरे दरबार भी जाके किसे ते हाथ ना चुकी। इस जथा तुर पिया भाई लक्ष्मण सिंह जी का, जिथे समा निश्चित किया कि दूजे एक जथे झब्बर वाले ने मिलना सी चंद्रकोट की झाल से, भाई लक्ष्मण सिंह ने अपने साथियों नूं कहा, कहन लगे सारे जथे नूं झाल ते लजाण दी लोड़ नहीं, एक दो सज्जन चले जाओ उन्हां नूं बुला के इत्थे लै आओ। चार बजे का यह समा सी कि आपां ननकाणा साहिब की धरती ते पहुँचना है अमृत वेले, ते कुदरती उदन धन गुरु हर राय साहिब जी का आगमन पुरब सी। जिदन ये जथा अंदर प्रवेश कर लगा, हुण दिन चढ़ चुका है, चार बजे ने अमृत वेले दे 20 फरवरी 1921 नूं इन्हां दे साथी जदों झाल ते गए, हुण झब्बर खुरां दे जथे नूं तां रोक दिता गया सी, उन्हां विच्चों कोई सज्जन नहीं आया। भाई लक्ष्मण सिंह कोल वापस आ गए, कहन लगे झाल उत्ते तां कोई बंदे दा नामो निशान नहीं। कहन लगे चलो जे नहीं आपां अरदास करके चले हां, हो सकदा दूजे दो जथे सानू ननकाणा साहिब दे कोल जाके मिल पैण, आपां गुरु साहिब जी दे दरबार वाले पासे नूं कूच करिए। सारा जथा उच्ची उच्ची शब्द पढ़दा गुरु गुरु करदा पहुंचिया, ते जिस दलीप सिंह ने ये छाती ते हथ मार के कहा सी कि भाई लक्ष्मण सिंह नूं मैं रोकांगा, सारी रात जथे नूं लभदे रहे, जथा लभिया नहीं, थक गए। ननकाणा साहिब एक गुरसिख सी भाई उत्तम सिंह, इहदे कारखाने सन, ते सिख पंथ दा बड़ा हमदर्दी रखण वाला, ते खास करके गुरद्वारा सुधार लहर विच इहने बड़ा वड्डा योगदान पाया। भाई दलीप सिंह इस कारखाने वाले दे घर चले गए। इत्थे एक होर सज्जन सी भाई वरियाम सिंह, असल विच ओह कारखाने दा मुंशी बनिया सी, मुंशी दा काम नहीं सी करदा, ओह ननकाणा साहिब दे महंत दियां सारिया अंदर दियां गल्लां जाके श्रोमणी कमेटी ते झब्बर तक पहुँचांदा सी। दलीप सिंह वापस जा के कहिंदे ने कारखाने विच कि भाई वरियाम सिंह जी, मैनू तां जथा मिलिया नहीं, आ चिट्ठी सिखां दी तुसीं लै लो, पंथ दी चिट्ठी है, लक्ष्मण सिंह जे मिल जाए उहनूं चिट्ठी दा वास्ता पा के पिछा तोर देना। भाई वरियाम सिंह ने चिट्ठी लै ली, पर इधर भाई लक्ष्मण सिंह गुरु गुरु जपदे होए साहिब कृपालू दे दरबार नेड़े जा पहुँचे ने। गुरु के सिखो, मैं अर्ज कीती सी कि इत्थे ही नारायण दास महंत ने 19 तरीक नूं लाहौर जाना सी, असल विच शाम नूं 19 तरीक नूं 3:44 दे मैं वो अक्खर भी चेते रखे ने कि केड़े केड़े मिनट, केड़े केड़े घंटे, केड़े केड़े समय ते की कुछ होया। शाम नूं 3:44 ते गड्डी ते लाहौर नूं जाण लई बैठा है, ते उत्थे एक मुसलमान औरत उतरी, ते उहने कहा वे महंता कै नूं वंजना पिया है, कालियां पग्गां वाले बुचियाणे आ गए नी, हुणे आ के उहनां ने ननकाणा साहिब कब्जा कर लैणा है। महंत ने चलदी गड्डी दे विच्चों जे थोड़ी जी चली रफ्तार घट सी छाल मार दित्ती। यह 19 फरवरी शाम नूं फिर दोबारा ननकाणा साहिब आ गया। उस रात इहने शराब दियां बोतलां मंगाईआं, शराब दे भांडे भर के लियांदे गए, इहनां विच्चों 10 नंबरी ये बदमाश, 28 पठान, होर कुछ माझे दे बदमाश लियांदे। उहनां नूं एक गल कही कि तेल दे पीपे तैयार रखो, जिहड़े टकवे कुहाड़ियां ने तिखे करके रखो, ते छत उत्ते दर्शनी ड्यूटी दे कोल उहने बंदूकां वाले बिठा दित्ते। कहिंदा एक काम करियो कि जदों जथा अंदर वड़े ते तुसीं पहलां वड्डे दरवाजे नूं कुंडी ला देनी है, जदों सारे अंदर चौखंडी विच अंदर चले जाण दरबार विच, पहलां तुसीं बंदूकां नाल उहनां ते गोली बारूद दी बाछड़ करनी है, ते परत के जदों सहक दे होण ते छत तो उतर के उहनां जिउंदियां दे सहकदियां दे टुकड़े टुकड़े करके तेल पा के उहनां नूं जिउंदियां नूं फूक के रख दिओ कि परत के कोई सिख ननकाणा साहिब वाले पासे मूँह ना कर सके। उधर उहनें रात तैयारी कर ली, तेल बारूद टकवे कुहाड़ियां छवियां तलवारां, इधर गुरु का लाल भाई लक्ष्मण सिंह ये ननकाणा साहिब दे बिल्कुल नज़दीक पहुँच गए। जदों ये नेड़े पहुँचे ते जेड़ियां बीबियां इन्हां दे नाल सन, उन्हां विच्चों भाई लक्ष्मण सिंह दी घरवाली बीबी इंदर कौर खैं, इन्हां विच एक सिख सी बड़ी चढ़दी कला वाला, उहदा नाम सी भाई साहिब भाई टहल सिंह जी। जदों उत्थों तुरन लगे ने ਉਹਨੇ ਆਪਣੀ ਜੇਬ ਵਿੱਚੋਂ 18 ਰੁਪਈਏ ਕੱਢੇ। ਬੀਬੀ ਇੰਦਰ ਕੌਰ ਅਤੇ ਨਾਲ ਦੀਆਂ ਬੀਬੀਆਂ ਨੂੰ ਤੰਬੂ ਸਾਹਿਬ ਗੁਰਦੁਆਰੇ ਭੇਜਣ ਲੱਗੇ ਨੇ। ਜੇਬ ਵਿੱਚੋਂ 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਕਹਿੰਦਾ, ਭੈਣੇ ਆਹ ਲੈ ਪਕੜ ਮੇਰੇ ਪੈਸੇ। ਅਤੇ ਬੀਬੀ ਇੰਦਰ ਕੌਰ ਨੇ ਕਿਹਾ, ਕਾਹਦੇ ਲਈ? ਕਹਿਣ ਲੱਗਾ, ਸ਼ਹੀਦ ਹੋ ਜਾਣਾ, ਕਿਰਪਾ ਕਰੀ ਜਦੋਂ ਸਾਡੇ ਭੋਗ ਪਾਏ ਜਾਣਗੇ ਇਹਨਾਂ 18 ਰੁਪਈਆਂ ਨੂੰ ਗੁਰੂ ਕੇ ਲੰਗਰ ਵਿੱਚ ਪਾ ਦੇ, ਅਸੀਂ ਸ਼ਹੀਦ ਹੋ ਜਾਈਏ। ਸਾਡੇ ਪਿੱਛੋਂ ਅਖੰਡ ਪਾਠ ਸਾਹਿਬ ਕਰਾਇਓ। ਇੱਕ ਸਿੱਖ ਕੋਲ ਪਾਣੀ ਵਾਲਾ ਗੜਵਾ ਸੀ। ਕਹਿਣ ਲੱਗਾ, ਲੈ ਭੈਣੇ ਅਸਾਂ ਤਾਂ ਪਤਾ ਨਹੀਂ ਪਰਤ ਕੇ ਆਉਣਾ ਕਿ ਨਹੀਂ, ਇਸ ਗੜਵੇ ਨੂੰ ਤੂੰ ਕੋਲ ਸਾਂਭ ਕੇ ਰੱਖੀ ਅਤੇ ਮੈਂ ਇੱਕ ਬੇਨਤੀ ਕਰਾਂ। ਅਸਲ ਵਿੱਚ ਸ਼ਹੀਦਾਂ ਦਾ ਕੌ ਖੂਨ ਹੀ ਕੌਮ ਦੀ ਜ਼ਿੰਦਗੀ ਹੈ। ਇੱਕ ਪੰਜਾਬੀ ਦੇ ਸ਼ਾਇਰ ਨੇ ਬਹੁਤ ਸ਼ਬਦ ਭਾਵਪੂਰਤ ਕਹੇ ਨੇ, ਕਹਿੰਦਾ, ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ, ਛੰਨੇ ਖੋਪੜੀ 'ਤੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਕੇਵਲ ਉਹ ਕੌਮ ਜਿੰਦੀ ਰਹਿੰਦੀ ਹੈ ਕਿ ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ, ਛੰਨੇ ਖੋਪੜੀ 'ਤੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਉਹ ਸ਼ਹੀਦਾਂ ਦੀ ਕੌਮ ਕਦੀ ਖਤਮ ਨਹੀਂ ਹੋ ਸਕਦੀ। ਬੀਬੀਆਂ ਨੇ ਉਹ ਪੈਸੇ ਲੈ ਲਏ। ਇੱਥੇ ਭਾਈ ਲਛਮਣ ਸਿੰਘ ਨੇ ਅਰਦਾਸ ਤੀਜੀ ਕੀਤੀ ਸੀ। ਇਸ ਅਰਦਾਸ ਦੇ ਸ਼ਬਦ ਬੜੇ ਭਾਵਪੂਰਤ ਸਨ ਅਤੇ ਸੱਚ ਜਾਣੋ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਹੈ ਅਰਦਾਸ। ਅਰਦਾਸ ਤੋਂ ਬਿਨਾਂ ਸਿੱਖ ਦੀ ਜ਼ਿੰਦਗੀ ਕਦੀ ਵੀ ਸੰਪੂਰਨ ਨਹੀਂ। ਹੁਣ ਸਾਹਮਣੇ ਨਨਕਾਣਾ ਸਾਹਿਬ ਦਿਸਦਾ ਅਤੇ ਨਾਲ ਉਹ ਛੋਟਾ ਜਿਹਾ ਬੱਚਾ ਵੀ ਜਿਹੜਾ ਦਾਦੀ ਮਾਂ ਤੋਂ ਅਸ਼ੀਸ ਲੈ ਕੇ ਆਇਆ ਸੀ। ਭਾਈ ਲਛਮਣ ਸਿੰਘ ਨੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਦਾ ਕੂਕਰ ਹਾਂ, ਦੋ ਵਾਰੀ ਤੇਰੇ ਚਰਨਾਂ ਵਿੱਚ ਅਰਦਾਸ ਕੀਤੀ ਏ ਅਤੇ ਤੁਸੀਂ ਗੁਰੂ ਰੂਪ ਵਿੱਚ ਹੁਕਮ ਦਿੱਤਾ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਹੁਣ ਤੇਰੇ ਦਰਬਾਰ ਦੇ ਮੈਂ ਬਿਲਕੁਲ ਨਜ਼ਦੀਕ ਆ ਗਿਆ, ਤੁਸੀਂ ਕਿਰਪਾ ਕਰਿਓ ਇਸ ਕੂਕਰ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਆ ਜੇ, ਮਿਹਰ ਕਰਿਓ ਇਸ ਜਥੇ 'ਤੇ ਮਿਹਰ ਭਰਿਆ ਹੱਥ ਰੱਖਿਓ। ਭਾਈ ਲਛਮਣ ਸਿੰਘ ਨੇ ਕੀਤੀ ਅਰਦਾਸ ਅਤੇ ਫਿਰ ਆਪ ਉਹਨਾਂ ਨੇ ਇੱਕ ਪਰਨ ਲਿਆ। ਕਹਿਣ ਲੱਗੇ, ਇਸ ਜਥੇ ਵਿੱਚੋਂ ਕੋਈ ਵੀ ਸਿੱਖ ਨਨਕਾਣਾ ਸਾਹਿਬ ਦੀ ਖਦੂਤ ਵਿੱਚ ਜਾ ਕੇ ਆਪਣਾ ਹੱਥ ਨਹੀਂ ਚੁੱਕੇਗਾ। ਤੁਹਾਡੇ 'ਤੇ ਤਲਵਾਰਾਂ ਚੱਲਣ ਪਰ ਤੁਹਾਡੀ ਜ਼ਬਾਨ ਤੋਂ ਗੁਰੂ ਗੁਰੂ ਨਿਕਲਦਾ ਹੋਵੇ, ਤੁਹਾਡੇ ਸੀਨੇ ਵਿੱਚ ਗੋਲੀਆਂ ਵੱਜਣ ਅਤੇ ਤੁਹਾਡੀ ਜ਼ਬਾਨ ਤੋਂ ਧੰਨ ਗੁਰੂ ਨਾਨਕ ਸਾਹਿਬ ਨਿਕਲਦਾ ਹੋਵੇ ਅਤੇ ਤੁਹਾਡੇ ਤਨ ਨੂੰ ਭਾਵੇਂ ਟੁਕੜੇ ਟੁਕੜੇ ਕੀਮਾ ਕੀਮਾ ਕਰ ਦੇਣ, ਪਰ ਚੇਤੇ ਰੱਖਿਓ ਕੋਈ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵੀ ਜਾ ਕੇ ਹੱਥ ਨਾ ਚੁੱਕਿਓ। ਆਪਾਂ ਜਾਣਾ, ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਮੈਂ ਬੈਠਾਂਗਾ, ਉੱਥੇ ਜੋਟੀਆਂ ਵੀ ਸ਼ਬਦ ਪੜਾਂਗੇ। ਭਾਈ ਲਛਮਣ ਸਿੰਘ ਜੀ ਨੇ ਸਾਰਿਆਂ ਤੋਂ ਪਰਨ ਲੈ ਲਿਆ। ਇੰਨੀ ਦੇਰ ਨੂੰ ਉਹ ਭਾਈ ਵਰਿਆਮ ਸਿੰਘ ਜਿਹਨੂੰ ਭਾਈ ਦਲੀਪ ਸਿੰਘ ਨੇ ਚਿੱਠੀ ਦਿੱਤੀ ਸੀ ਕਿ ਸੱਜਣਾ ਤੂੰ ਜਥੇ ਨੂੰ ਰੋਕ ਲਈ ਜੇ ਮਿਲ ਗਿਆ, ਭਾਈ ਵਰਿਆਮ ਸਿੰਘ ਗਏ, ਉਹਨਾਂ ਚਿੱਠੀ ਦਿਖਾ ਕੇ ਕਿਹਾ, ਭਾਈ ਲਛਮਣ ਸਿੰਘ ਜੀ ਦੋ ਜਥੇ ਆਏ ਨਹੀਂ, ਤੁਸੀਂ ਵਾਪਸ ਚਲੇ ਜਾਓ। ਭਾਈ ਲਛਮਣ ਸਿੰਘ ਚਿੱਠੀ ਨੂੰ ਦੇਖ ਕੇ ਰੁਕੇ। ਭਾਈ ਟਹਿਲ ਸਿੰਘ ਨੇ ਉੱਚੀ ਆਵਾਜ਼ ਵਿੱਚ ਕਿਹਾ, ਭਾਈ ਲਛਮਣ ਸਿੰਘ ਜੀ ਦੋ ਵਾਰੀ ਹੁਕਮ ਆਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਹੁਣ ਚੇਤੇ ਰੱਖੋ ਤਿੰਨ ਵਾਰੀ ਅਰਦਾਸ ਕੀਤੀ, ਦੋ ਵਾਰੀ ਹੁਕਮ ਲਿਆ ਹੈ, ਜੇ ਹੁਣ ਵੀ ਪਿਛਾ ਮੁੜਨਾ ਤੇ ਆਪਾਂ ਗੁਰੂ ਤੋਂ ਬੇਮੁੱਖ ਹੋਵਾਂਗੇ। ਦੂਜੇ ਪਾਸੇ ਦੇਖੋ ਕੈਸੀ ਖੇਡ, ਇੱਕ ਪਾਸੇ ਚਿੱਠੀ, ਦੂਜੇ ਪਾਸੇ ਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ। ਟਹਿਲ ਸਿੰਘ ਨੇ ਫਿਰ ਕਿਹਾ ਕਿ ਕਦੀ ਬਾਬਾ ਅਕਾਲੀ ਫੂਲਾ ਸਿੰਘ ਦੀ ਅਰਦਾਸ ਨੂੰ ਚੇਤੇ ਕਰੋ। ਕਹਿਣ ਲੱਗੇ, ਕੋਈ ਜਾਏ ਨਾ ਜਾਏ ਪਰ ਮੈਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਜ਼ਰੂਰ ਆਵਾਂਗਾ। ਜਦੋਂ ਭਾਈ ਟਹਿਲ ਸਿੰਘ ਚੱਲਣ ਲੱਗੇ, ਭਾਈ ਲਛਮਣ ਸਿੰਘ ਜੀ ਪਿੱਛੇ ਹਟਾ ਦਿੱਤਾ ਭਾਈ ਵਰਿਆਮ ਸਿੰਘ ਨੂੰ। ਸਾਰਾ ਜਥਾ ਸਤਨਾਮ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੇਰੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵੱਲ ਚੱਲ ਗਏ। ਉੱਧਰ ਰਾਤ ਸ਼ਰਾਬ ਦੀਆਂ ਬੋਤਲਾਂ ਵਰਤਾਈਆਂ ਨੇ ਨਰੈਣੂ ਮਹੰਤ ਦਰਿੰਦੇ ਨੇ, ਸਾਰੇ ਬਦਮਾਸ਼ ਨਸ਼ੇ ਵਿੱਚ ਧੁੱਤ ਨੇ, ਆਪਣੇ ਖੱਤ ਵਿੱਚ ਕਿਸੇ ਨੇ ਟਕਵਾਂ, ਕਿਸੇ ਨੇ ਤਲਵਾਰ, ਕਿਸੇ ਨੇ ਛਵੀ, ਕਿਸੇ ਨੇ ਬੰਦੂਕ ਪਕੜੀਏ, ਕਈ ਭਾਂਡੇ ਲੈ ਕੇ ਪੀਪੇ ਤੇਲ ਦਿਆਂ ਵਿੱਚੋਂ ਤੇਲ ਲੈ ਕੇ ਲੱਕੜਾਂ 'ਤੇ ਸੱਟਦੇ ਪਏ ਨੇ, ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਵਿੱਚ ਫੂਕ ਕੇ ਰੱਖ ਦੇਣਾ ਹੈ। ਇੰਨੀ ਦੇਰ ਨੂੰ ਇੱਕ ਸਿੱਖ ਹੋਰ ਆਇਆ, ਉਹਦਾ ਨਾਮ ਸੀ ਚੌਧਰੀ ਪਾਲ ਸਿੰਘ। उन्हें भाई लक्ष्मण सिंह नूं रोकण दा यतन कीता। भाई साहब नूं दोनां हत्थां विच बाहां विच घुट के जफ़ी जदों पाई, भाई लक्ष्मण सिंह ने पिछा कर दिता। कहन लगे नहीं, हुण सानूं गुरु नानक साहब दे चरणां विच जाण दे, भरम ना करी। सच जाणियो, असल विच जदों कोई शहादत दा जाम पीन तुरदा है उहदे विच मेरा गुरु कलगी वाला आप वापरदा है। उहदे विच गुरु अर्जुन देव वर्गा सबर हुंदा है, उहदे अंदर गुरु तेग बहादुर वर्गा त्याग हुंदा है, उहदे अंदर गुरु के लालां दी चार साहिबजादियां दी शहादत वर्गा जोश पैदा हुंदा है। तां ही तां बाबा जी ने बाणी विच कहा है कि सूरमियां दी परिभाषा ही एवे कि डगमग छाड़ रे मन पौरा, अब तो जरे मरे सद पाईए लीनो हाथ संदौरा। शहादत दा जाम पीण वाला कहिंदा है कि कबीर ऐसी होए परी, मन को भावत कीन, मरने ते क्या डरपना जब हाथ सिंदौरा ली। 5:44 ते इथों तक समा निश्चित करन वाले ते कहिंदे ने कि 5:44:25 सन जदों जथे ने ननकाणा साहिब दी खदूद विच इंटर कीता है, प्रवेश कीता है। अगे अगे भाई लक्ष्मण सिंह गुरु गुरु जपदा जांदा है, पिछे सारा जथा है। अंदर जा चौखंडी दे विच पहुंचे ने, गुरु ग्रंथ साहिब सच्चे पातशाह दा प्रकाश। भाई लक्ष्मण सिंह गुरु ग्रंथ साहिब दी ताबिया जाके बैठ गए ने। जेड़े भाई टहल सिंह चढ़दी कला वाला सिंह जिन्हें 18 रुपये अपने भोग लई भी पहला दे दिते, वह चौखंडी तो बाहर दरवाजे के सामने खलो गया। कुछ सिख अंदर बैठ गए, कुछ जड़े ने बाहर खलो गए, कुछ बैठे ने कुछ खलोते ने। भाई लक्ष्मण सिंह गुरु की हजूरी विच पहुंचे, ताबिया बैठ के चौर कीती। भाई साहब दियां अखां सेजल हो गई, देखिया ते कहन लगे हे सच्चे पातशाह, बड़िया अरदासां करन तो बाद तेरी गोद विच बैठन दा सुभाग प्राप्त होया है, मैं तेरा कुटान कोट शुक्र करना। चौर भाई साहब कर लग पे, महंत नारायणू बैठा सी बैठक विच, इन्हें गुंडियां नू आवाज दिती, कहन लगा पहला गोलियां दी बाछड़ करो, जेड़े बाहर खलोते ने उन्हां नू गोलियां नल पुन के रख दियो। जिन्हां ने टकवे तेज कीते सन, कहन लगा जिन्हों गोली लगे भावें उहदी मौत होई होवे चाहे ना होई होवे, तुसी तिखे टकव्या नाल लकड़ां ते रख के उन्हां दा कीमा कीमा करना शुरू कर दियो। गुरु के सिखो, उस ड्योड़ी दे उत्तों छत तो पहली गोली चली, ते जिस भाई टहल सिंह ने 18 रुपये भोग ली दिते सन, पहली गोली उहदे सीने विच आ के वजी। भाई लक्ष्मण सिंह इको दम जबान तो कहा सतगुरु वाहिगुरु, ते गुरु के सिखो सच जाणियो, उन्हां दे अंदर दी इह ख्वाहिश सी जिहड़े मैं पहला बेनती कीती है, कबीर मोए मरने का चौक है, मरो ता हर कै द्वार, मत हर पूछे कौन है परा हमारे बार। उन्हां दे अंदर दी इह इच्छा सी कि क्या जाना किव मरेंगे, कैसा मरना होए, पर बाबा नानका तेरी बाणी ना विसरे, कीमा कीमा पावे हो जाइए। क्या जाना किव मरेंगे, कैसा मरना होए, जेकर साहिब मनो ना विसरे ता सहला मरना होए। उन्हां दे अंदर दी आवाज सी के दाता अगां कूतरांग, पिछा फेर ना मोड़ा, नानक सिज आवे आवार, बौड़ ना खोवी जन मड़ा। पहली गोली पाई टहल सिंह नू वजी, इको दम ए जमीन ते डिगे, एक गोली खोर डिग्या नू मारी। भाई साहब भाई टहल सिंह ने वाहिगुरु कहा, ते अंदर वाला भवर बाबे नानक दे चरणा विच जा समाया। यक लखत गोलियां दी बाछड़ शुरू हो गई, किसे दे सिर विच, किसे दी छाती विच, किसे दे शरीर दे वक वक अंगा विच। जदों बार वाले सज्जन गोलियां नल भुन दिते, उत्तों छत तो गोलियां दी आवाज ते शराबियां दे बकारियां दी आवाज आवे, ते अंदरों उच्ची उच्ची वाहिगुरु 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 दी धुनी पी आवे। जदों बार वाले सिंह शहीद हो गए, कुछ तड़पते पए ने, खून नाल लत पत होए, ये दरिंदे फिर छत तो उतरे, बंदूकां लै के अंदर आए। भाई लक्ष्मण सिंह बैठे सन ताबिया, नारायणू महंत मूह लपेट के घोड़े ते सवार हो गया। कहन लगा ऐस जथेदार ने बड़ी अत चुकी है, इनू भुन दिओ गुरु ग्रंथ साहब की ताबिया बैठे इको दम गोलियां दी बाछड़ गुरु ग्रंथ साहब ते खून लगी। जदों गुरु ग्रंथ साहब नू दो क गोलियां लगियां भाई लक्ष्मण सिंह ने गुरु ग्रंथ साहब नू गलवकड़ी विच लै लिया अपनियां दोवां हत्थे दोवें खत अगे कर दिते ते आवाज देख के कहिंदा होए इस गुरु दे नां ते तुसी बच्चे पालदे रहे हो मेरे तन नू छलनी छलनी कर दिओ पर गुरु ग्रंथ साहब ते गोली ना चलायो। ओदे खत्थां नू गोलियां मार मार के छलनी छलनी कर दिता भाई साहब दे खून दे तुपके गुरु ग्रंथ साहब दे जदों अंगां ते डिगे ते मनों अंदरों आवाज आ रही सी लक्ष्मण सिंह के देख मैं तेनू कहा सी कि तन मन काट काट सब अर्पी विच अग्नि आप जलाही। भाई साहब जी उन्हां नू गोलियां नाल छलनी छलनी कर दिता जेड़ा बच्चा गया सी जिहदा नाम भाई दरबारा सिंह सब तो छोटा बच्चा ए सी जदों गोली चली कुछ सिखां ने सलाह करके अंदर अलमारी सी बच्चे नू उस अलमारी दे विच डक दिता कहना पता नहीं की कुछ कर देना बच्चा अलमारी विच है अंदर दरिंदे आए भाई साहब भाई लक्ष्मण सिंह नू गुरु ग्रंथ साहब दी ताबिया तो केसां तो धू के बाहर लै आए। जदों बाहर लिआंदा उस वेले नारायणू महंत ने कहा कह लगा इहनू बड़ा चां सी गुरु नानक दे दर ते आउण दा अज इहो जिहा कारा करो कि सदा लई बाबे दे दर ते रह जाए। मैं बेनती करा नारायणू कि देख इह तां सदा गुरु नानक दे दर ते रहेगा अज आ गए ते इहने रहना भी चरणा विच ते दरिंदिया जिहड़ा जुलम तू करना पिया तेनू तां दोजक विच वी किते टोई नहीं मिलनी तू तां नंगा दोजक चा लिया तां दिशा खरा डरावना। भाई लक्ष्मण सिंह नू केसां तो धू के अंदर लिआंदा अंदरों खिच के चुखंडी तो फिर बाहर कढ़िया ते कहिंदे ने उस वेले नारायणू महंत ने जो सज्जन उत्थे बाद विच गए जिन्हां देखिया सुनाण वाले दसदे ने कि भाई साहब दा हथ छलनी छलनी सन सीने विच गोलियां वजियां सन पर अजे सवास नहीं सन पूरे होए तिक्खी तलवार दे नाल भाई लक्ष्मण सिंह दा सिर इहदे धड़ तो अलहदा कर दिता गया। ते मैं कई वारी बेनती करना हुन्ना कि बाबा दीप सिंह हालांकि सिखां ने जिथे जुल्म दा टाकरा कीता है उत्थे अपने गुरु दी दरबार दी मर्यादा नू कायम कर ले वी शहादतां दे जाम पीते ने। भाई साहिब भाई लक्ष्मण सिंह जी उहनां दे केस उहनां दा सिर नारायणू महंत ने हत्थी पकड़िया ते घोड़े तो उतर के जमीन ते पटकाया कहन लगा बोल हुण कि किवें तेनू बाबे नानक दे घर दी सेवा दियां धड़ नू खिच के जंड नाल पुठियां बन दिता उत्ते तेल पा के भाई साहिब भाई लक्ष्मण सिंह दे तन नू अग ला दिती भाई साहिब दे तन नू जंड नाल बन के फूकिया गया। इधर सिख जिहड़े तड़पदे पए सन इहनां दे टुकड़े करने शुरू कर दिते। एक सिख सी मैं दो घटनावां होर विचों अर्ज करनियां ने तुसीं एकाग्रता बख्शो। एक सिख जदों गोली वजी जख्मी होया धरती ते डिगा ते आवाज देख के कहिंदा होए कोई पानी दा घुट पिला दिओ। उन्नी देर नू महंतां दा एक गुंडा आया ओ कहिंदा की खटिया इत्थे आके कहिंदा खटिया तां बहुत कुछ प्यास लगी ए पानी खै। ओदे अंदर पता नहीं की आया गड़वी पानी दी लै के ओ जदों पिलाण वास्ते आया ते इन्हां विच इक गुंडा सी ओहदा नाम सी लद्दू लंगड़ा उहने गड़वी नू मार के ठुड्डा किया कहन लगा इन्हां दुश्मनां नू पानी पिया पियाना। जदों पानी दी गड़वी नू ठुड्डा मार के परां सटिया उस प्यासे सिख ने कहा फिर एक कम करो छेती मेरे सीने विच छुरा मारो जां कृपान नाल मेरे सिर नू वख कर दिओ मैं गुरु गोबिंद सिंह दी गोद विच चला जावां। उस प्यासे सिख नू इन्हां ने तिक्खी तलवार दे नाल ओदे सिर नू धड़ तो अलहदा कर दिता। एक सिख होर सहकदा पिया सी ओदे धड़ नू सिर तो अलहदा दोनों कर दिते तलवार मार के ते जदों उस सिख दा सिर कटिया ते विचों खून दा परनाला निकलिया महंत दा एक गुरभाई सी गुरभाई दा मतलब कि इहदे नाल इहदे वर्गा महंत सी ओहदा नाम सी देव देवा राम कई थावां ते देवा दास लिखे। कहिंदे ने उहने जदों सिख दे गर्दन विचों खून निकलिया ते अपनी जीभ नाल उस खून नू चटिया कहिंदा अज साडे अंदर नू ठंड पई है ਇਹਨਾਂ ਅਕਾਲੀਆਂ ਦੇ ਸਿਰ ਲਾ ਕੇ ਗੁਰੂ ਕੇ ਸਿੱਖੋ, ਸਿੱਖਾਂ ਦਾ ਕੀਮਾ ਕੀਮਾ ਕਰ ਦਿੱਤਾ ਗਿਆ। ਇੱਧਰ ਫਿਰ ਚਿਖਾਂ ਬਣਾ ਕੇ, ਚਿਖਾਂ ਤਾਂ ਕੀ ਬਣਾਉਣੀ ਸੀ ਕਿ ਲੱਕੜਾਂ 'ਤੇ ਪਾ ਕੇ ਇਹਨਾਂ ਨੇ ਤੇਲ ਤੜਫਦੇ ਸਿੱਖ ਅੱਗ 'ਤੇ ਰੱਖੇ। ਕਹਿੰਦੇ ਨੇ ਦੋ ਸਿੱਖਾਂ ਨੂੰ ਅੱਗ ਲੱਗੀ, ਬੇਹੋਸ਼ ਹੋਏ, ਅਤੇ ਜਦੋਂ ਸਿੰਘ ਉਹ ਉੱਪਰ ਉੱਠਣ ਲੱਗੇ ਅਤੇ ਬਲਦੇ ਹੋਏ ਲਾਂਬੂ ਵਿੱਚੋਂ ਛਵੀਆਂ ਉਹਨਾਂ ਦੇ ਮੂੰਹ 'ਤੇ ਮਾਰ ਕੇ, ਕੁਹਾੜੀਆਂ ਮਾਰ ਕੇ ਉਹਨਾਂ ਨੂੰ ਅੱਗ ਦੇ ਵਿੱਚ ਟੁਕੜੇ ਟੁਕੜੇ ਕਰ ਦਿੱਤਾ। ਇੰਨੀ ਦੇਰ ਨੂੰ ਭਾਈ ਦਲੀਪ ਸਿੰਘ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਨਕਾਣਾ ਸਾਹਿਬ ਅੰਦਰ ਗੋਲੀ ਚੱਲ ਗਈ ਹੈ। ਉਹ ਪੰਥ ਨੂੰ ਕਹਿ ਕੇ ਆਏ ਸਨ ਕਿ ਭਾਈ ਲਛਮਣ ਸਿੰਘ ਨੂੰ ਮੈਂ ਰੋਕਾਂਗਾ। ਪੈਰੀ ਜੁੱਤੀ ਨਹੀਂ ਪਾਈ, ਨੰਗੇ ਪੈਰ ਨਨਕਾਣਾ ਸਾਹਿਬ ਵੱਲ ਦੌੜ ਪਏ ਅਤੇ ਮਹੰਤ ਉਹਨਾਂ ਦਾ ਜਾਣੂ ਸੀ। ਮਹੰਤ ਘੋੜੇ 'ਤੇ ਚੜਿਆ, ਮੂੰਹ ਲਪੇਟਿਆ, ਚਾਰ ਚੁਫੇਰੇ ਆਪਣੇ ਗੁੰਡਿਆਂ ਨੂੰ ਹੁਕਮ ਪਿਆ ਦਿੰਦਾ ਸੀ। ਭਾਈ ਦਲੀਪ ਸਿੰਘ ਦੇਖ ਕੇ ਉੱਚੀ ਸਾਰੀ ਕਹਿੰਦੇ ਉਹ ਮਹੰਤਾ ਜ਼ੁਲਮ ਦੀ ਇੰਤਹਾ ਕਰ ਦਿੱਤੀ ਆ, ਸਬਰ ਕਰ, ਕਿੰਨੇ ਕੁ ਖੂਨ ਦੇ ਖੋਰ ਤੂੰ ਪਿਆਲੇ ਪੀਣੇ ਨੇ। ਮਹੰਤ ਨੇ ਕੱਪੜਾ ਪਰਾਂ ਕਰਕੇ ਕਿਹਾ, ਕਹਿੰਦਾ ਦਲੀਪ ਸਿੰਘ ਤੂੰ ਵੀ ਅਕਾਲੀ ਹੋ ਗਿਆ। ਦਲੀਪ ਸਿੰਘ ਕਹਿੰਦਾ ਜਿਨ੍ਹਾਂ ਦੇ ਤੂੰ ਟੁਕੜੇ ਕੀਤੇ ਨਹੀਂ ਵੇ, ਮੈਂ ਵੀ ਇਹਨਾਂ ਦਾ ਭਰਾ ਵਾਂ। ਮਹੰਤ ਨੇ ਪਿਸਤੌਲ ਦੀ ਗੋਲੀ ਚਲਾਈ, ਭਾਈ ਦਲੀਪ ਸਿੰਘ ਦੇ ਸੀਨੇ ਨੂੰ ਵਿੰਨਿਆ ਅਤੇ ਬਾਹਰ ਇੱਟਾਂ ਦਾ ਆਵਾ ਸੀ, ਭਾਈ ਸਾਹਿਬ ਨੂੰ ਤੜਫਦੇ ਹੋਏ ਨੂੰ ਇੱਟਾਂ ਦੇ ਆਵੇ ਵਾਲੀ ਪੱਠੀ ਵਾਲੀ ਥਾਂ 'ਤੇ ਸੁੱਟ ਦਿੱਤਾ। ਅੱਗ ਵਿੱਚ ਭਾਈ ਦਲੀਪ ਸਿੰਘ ਸੱਟਿਆ, ਭਾਈ ਵਰਿਆਮ ਸਿੰਘ ਸੱਟਿਆ। ਉਸ ਤੋਂ ਬਾਅਦ ਇਹਨਾਂ ਨੇ ਲੱਕੜਾ ਪਾ ਕੇ ਜਦੋਂ ਲਾਂਬੂ ਲਾਇਆ ਅਤੇ ਇਹਨਾਂ ਨੇ ਯਤਨ ਕੀਤਾ ਖੁਰਾ ਖੇਜ ਮਿਟਾਇਆ ਜਾਏ, ਪਰ ਖੁਰਾ ਖੋਜ ਮਿਟਦਾ ਕਿਵੇਂ? ਅੰਦਰ ਚੁਖੰਡੀ ਵਿੱਚੋਂ ਸਿੱਖਾਂ ਦੇ ਖੂਨ ਦੇ ਧੱਬੇ ਸਨ, ਥਾਂ ਥਾਂ 'ਤੇ ਮਾਸ ਦੇ ਟੁਕੜੇ ਸਨ। ਜਦੋਂ ਅੰਦਰ ਖੂਨ ਧੋਂਦੇ ਪਏ ਨੇ ਮਹੰਤ ਦੇ ਬੰਦੇ, ਇਹ ਸਮਾਂ ਦਿਨ ਦੇ 10-11 ਵੱਜ ਚੁੱਕੇ ਨੇ, ਖੂਨ ਧੋਂਦੇ ਨੇ, ਨਿਸ਼ਾਨ ਨਾ ਰਹਿ। ਇੰਨੀ ਦੇਰ ਨੂੰ ਅਲਮਾਰੀ ਵਿੱਚੋਂ ਆਵਾਜ਼ ਆਈ ਉਸ ਬੱਚੇ ਦੀ, ਭਾਈ ਦਰਬਾਰਾ ਸਿੰਘ ਦੀ, ਬਾਪੂ ਮੈਂ ਬੇਬੇ ਨਾਲ ਘਰੋਂ ਤੇਰੇ ਨਾਲ ਸ਼ਹੀਦ ਹੋਣ ਵਾਸਤੇ ਆਇਆ ਵਾਂ। ਫਿਰ ਆਵਾਜ਼ ਆਈ, ਬਾਪੂ ਤੂੰ ਬੋਲਦਾ ਨਹੀਂ ਬਾਹਰੋਂ, ਮੈਂ ਸ਼ਹੀਦ ਹੋਣ ਆਇਆ। ਪਰ ਇੰਨਾ ਪਤਾ ਨਹੀਂ ਕਿ ਤੇਰੇ ਬਾਪੂ ਦੇ ਟੁਕੜੇ ਕਰਕੇ ਤਾਂ ਉਹਨੂੰ ਫੂਕ ਵੀ ਦਿੱਤਾ ਗਿਆ ਹੈ। ਇੰਨੀ ਦੇਰ ਨੂੰ ਸਾਫ਼ ਕਰਨ ਵਾਲੇ ਮਹੰਤ ਦੇ ਗੁੰਡੇ ਇੱਕ ਨੇ ਕਿਹਾ, ਕਹਿੰਦਾ ਅਲਮਾਰੀ ਵਿੱਚੋਂ ਕੋਈ ਬਲਾਂ ਪਈ ਬੋਲਦੀ ਜੇ। ਡਰ ਕੇ ਬਾਹਰ ਨਿਕਲਿਆ ਅਤੇ ਸ਼ਰਾਬ ਪੀਤਾ ਇੱਕ ਆਇਆ ਮਹੰਤ ਦਾ ਬਦਮਾਸ਼, ਕਹਿੰਦਾ ਇੱਥੇ ਵੱਡੀਆਂ ਵੱਡੀਆਂ ਬਲਾਵਾਂ ਧੱਕ ਦਿੱਤੀਆਂ ਨੇ, ਕਿਹੜੀ ਬਲਾਂ ਏ? ਅਲਮਾਰੀ ਖੋਲ੍ਹੀ ਅਤੇ ਭਾਈ ਦਰਬਾਰਾ ਸਿੰਘ ਬਾਹਰ। ਇੱਕੋ ਦਮ ਉੱਥੇ ਸੱਜਣ ਜਿਹਨੇ ਅਲਮਾਰੀ ਖੋਲ੍ਹੀ ਉਹਨੂੰ ਗਲਵੱਕੜੀ ਪਾਲੀ ਭਾਈ ਦਰਬਾਰਾ ਸਿੰਘ ਨੇ, ਅਤੇ ਕਹਿਣ ਲੱਗੇ ਪਟਕਾ ਕੇ ਧਰਤੀ 'ਤੇ ਸੱਟਣ ਲੱਗੇ ਨੇ। ਉਸ ਬੱਚੇ ਨੇ ਕਿਹਾ, ਮੈਨੂੰ ਇਸ ਤਰ੍ਹਾਂ ਨਾ ਮਾਰੋ, ਮੈਨੂੰ ਇਸ ਤਰ੍ਹਾਂ ਸ਼ਹੀਦ ਕਰੋ ਜਿਸ ਤਰ੍ਹਾਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ ਜੇ। ਛੋਟੇ ਬੱਚੇ ਦੀ ਇੱਕ ਨੇ ਬਾਂਹ ਪਕੜੀਆਂ, ਇੱਕ ਨੇ ਲੱਤਾਂ ਪਕੜੀਆਂ, ਕੁਝ ਕਹਿੰਦੇ ਨੇ ਕਿ ਤੀਜੇ ਨੇ ਵਿੱਚੋਂ ਤਲਵਾਰ ਦਾ ਵਾਰ ਕੀਤਾ। ਉਸ ਬੱਚੇ ਦੇ ਦੋ ਟੁਕੜੇ ਕਰਕੇ, ਇੱਕ ਨੇ ਬਾਹਾਂ ਪਕੜ ਕੇ, ਦੂਜੇ ਨੇ ਲੱਤਾਂ ਵਾਲਾ ਟੁਕੜਾ ਚੁੱਕ ਕੇ ਜਿੱਥੇ ਅੱਗ ਦਾ ਲਾਂਬੂ ਲੱਗਾ ਸੀ ਉਹਦੇ ਵਿੱਚ ਸੁੱਟ ਦਿੱਤਾ ਗਿਆ। ਭਾਈ ਦਰਬਾਰਾ ਸਿੰਘ, ਉਸ ਬੱਚੇ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇੱਧਰ ਮਹੰਤ ਨਸ਼ੇ ਵਿੱਚ ਤੁੱਤ ਹੈ, ਗੁਰੂ ਕੇ ਸਿੱਖੋ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ ਚਾਰ ਚੁਫੇਰੇ, ਕਹਿ ਦਿੱਤਾ ਕਿ ਨਨਕਾਣਾ ਸਾਹਿਬ ਖੂਨੀ ਸਾਕਾ ਹੋ ਗਿਆ ਹੈ। ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਤੁਸੀਂ ਇਕਾਗਰਤਾ ਬਖਸ਼ਦੇ ਰਹੋ, ਆਪਾਂ ਉਸ ਮੁਕਾਮ ਤੱਕ ਪਹੁੰਚਣਾ ਕਿ ਜਦੋਂ ਇਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ। 21 ਫਰਵਰੀ ਦੁਪਹਿਰ ਤੱਕ ਸਾਰੇ ਸ਼ਹੀਦ ਕਰ ਦਿੱਤੇ ਗਏ, ਟੁਕੜੇ ਕਰ ਦਿੱਤੇ, ਇਹਨਾਂ ਨੂੰ ਅੱਗ ਦਾ ਲਾਂਬੂ ਲਾ ਕੇ ਟੁਕੜੇ ਫੂਕੇ ਗਏ। ਇੱਧਰ ਤਾਰਾਂ ਪਹੁੰਚ ਗਈਆਂ ਕਿ ਨਨਕਾਣਾ ਸਾਹਿਬ ਸਾਕਾਂ ਵਾਪਰ ਗਿਆ, ਅਤੇ ਕਰਤਾਰ ਸਿੰਘ ਝੱਬਰ ਝੂੜਕਾਣੇ ਬੈਠਾ ਸੀ। ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗ ਗਿਆ, 21 ਫਰਵਰੀ ਦੀ ਦੁਪਹਿਰ ਨੂੰ ਇੱਕ ਜਥਾ ਝੂੜਕਾਣਾ ਸਾਹਿਬ ਸੱਚੇ ਸੌਦੇ ਤੋਂ ਚੱਲਿਆ ਹੈ। ਹੁਣ ਇਸ ਜਥੇ ਦੀ ਅਗਵਾਈ ਕਰਤਾਰ ਸਿੰਘ ਝੱਬਰ ਪੈ ਕਰਦੇ ਸਨ, ਅਤੇ 2200 ਸਿੱਖ ਇਹਨਾਂ ਦੇ ਨਾਲ ਤੁਰਿਆ। ਇਹਨਾਂ ਨੇ ਤੁਰਦਿਆਂ ਇੱਕ ਗੱਲ ਕਹੀ ਝੱਬਰ ਨੇ ਕਿ ਤੁਸੀਂ ਮੇਰੇ ਨਾਲ ਨਨਕਾਣਾ ਸਾਹਿਬ ਚੱਲਿਓ। ਪਿੰਡ ਪਿੰਡ ਵਿੱਚ ਢੰਡੋਰਾ ਦੇ ਦਿੱਤਾ, ਜਿਹਦੇ ਕੋਲ ਤਲਵਾਰ, ਕਿਰਪਾਨ, ਕੋਈ ਛਵੀ, ਕੋਈ ਬੰਦੂਕ, ਕੋਈ ਕੁਹਾੜੀ, ਜੋ ਕੁਝ ਵੀ ਹੈ ਸਾਰੇ ਲੈ ਕੇ ਤੁਸੀਂ ਨਨਕਾਣਾ ਸਾਹਿਬ ਪਹੁੰਚੋ। 2200 ਸਿੱਖ ਕਰਤਾਰ ਸਿੰਘ ਝੱਬਰ ਦੇ ਨਾਲ ਨਨਕਾਣਾ ਸਾਹਿਬ ਦੇ ਗੁਰਦੁਆਰੇ ਵੱਲ ਨੂੰ ਚੱਲਿਆ ਹੈ। ਇਹਨੇ 1100 ਸਿੰਘ ਜਿਹੜੇ ਨੇ ਵੱਖ ਵੱਖ ਜਥੇ ਉਹਨਾਂ ਦੇ ਬਣਾ ਦਿੱਤੇ। ਇਹਨੇ 1100 ਜਥੇ ਵੱਖ ਕੀਤਾ ਸਿੰਘ, 1100 ਵੱਖ ਕਰਕੇ ਫਿਰ ਇਹਨਾਂ ਦਾ 200 ਦਾ ਜਥਾ ਬਣਾਇਆ, 2200 सिंह सी उन्होंने दो दो दे दो दो सौ दे केवल 11 जथे बने। अगे करतार सिंह झब्बर तुरिया इधर पूरे का पूरा सिख जगत जिहड़ा सी उह ननकाणा साहिब की धरती ते आया है। तो मैं उस सज्जन की लिखत आप नाल सांझी कर लगा जिन्हें अपनिया अखां नाल उस दिन दरवाजा खुलिया तो सारा खूनी साका देखिया सी। उह सन सरदार नारायण सिंह जी एम ए जिहड़े ननकाणा साहिब के कुछ समा मैनेजर भी रहे ने। करतार सिंह झब्बर अगे तुरिया जाता है गोरा फौज 200 दे करीब सिपाही मशीन गन्ना फिट करके बैठे ने। ननकाणा साहिब दे गुरुद्वारे नूं ताले ला दिते गए। करतार सिंह झब्बर ने एक गल कही कहिंदा भी हुण शांति नहीं तुसीं अगे वधदे जाणा है जे कोई गोली चलाए 2200 विच्चों किसे दी मौत हो जाए उहनूं सांभिओ ना पैंदिआं सार गोरियां दीआं मशीन गन्ना खोलो सामने कोई आ जाए टुकड़े कर दिओ हुण आपां चैन तां लैणा है। ननकाणा साहिब दे गुरुद्वारे दे ताले नूं खोल के अपने शहीदां नूं संस्कार करन तों बाद जदों इह जथा तुरिया ते रस्ते विच दो अंग्रेज़ां दा नाम हुंदा इक सी डीसी इक सी कमिश्नर। डीसी सी मिस्टर करी इक सी मिस्टर किंग दोनों सामने आए। इन्हां विचों सरतार बहादुर महताब सिंह आए एडवोकेट। उन्होंने रोक के कहा झब्बर साहब जी अगे ना जायो अगे गोरियां दी फौज लगी है कोई सिख जिंदा नहीं छड़िया नरैणू ने नाले अखां पर आईयां नीर नाल। करतार सिंह कहन लगे सरदार जी हुण तुसी टिक जाओ हुण छवियां ते कुहाड़ियां महंत दियां ते गोरियां दियां नहीं हुण साडियां चलणगियां। सरदार बहादुर महताब सिंह पिछे आ गए डीसी अगे आया। करतार सिंह झब्बर घोड़े ते बैठा है ते डीसी कहिंदा सरदार जी रुको आप अगे ना जाओ गोरे सिपाही मशीन गन्ना फिट करके बैठे ने। ते झब्बर ने कहा साहब आप किनारे ते खलो के देखियो अज साडे सिखां दे हथ भी तकियो ते गोरियां दियां बंदूकां दे निशाने भी असीं देखांगे तुसीं पिछा हट जाओ किते मेरे जथे दा कोई सिख तुहाडा नुकसान ना कर देवे। डीसी कंब गया कहन लगा तुसीं चाहुंदे की हो। झब्बर कहिंदा सानूं गुरुद्वारे दियां चाबियां दे। ते जदों डीसी ने कहा तुसी एक रात रुको सवेरे चाबियां देंगे ते झब्बर दे शब्द सन इन्हां सिखां मावां वल वेख जिन्हां दे पुत्तर अंदर पता नहीं केड़े ढंग नाल तसीए दे दे के शहीद कीते ने ये पुत्तरां दीआं लाशां वेखणियां चाहुंदियां। वह माई जिन्हें पुत ते पोते नूं तोरिया सी इस बुढ़ी वल देख ये पोते नूं लभण आई है पुत्तर नूं लभण आई है। ऐ अंग्रेज अफसर जिस तरह तुहाडा जोरोशलम है इसे तरह साडा एक ननकाणा साहिब सिखां दा जोरोशलम है। एक रात तू कहिंदा असी एक सकिंट भी नहीं रुक सकांगे। अंदरों इन्नी देर नूं जथे विच्चों किसे ने जकारा छड्डिया कहिंदे ने मानो धरती कंब गई। इक्को दम डीसी पिछे चला गया कहिंदा झब्बर नूं रुको मैं चाबियां हुणे दे देना वा। झब्बर ने जथा रोक लिया 2200 सिख सी हर सिख दे विच हाथ विच कुवाड़ी टकवा कृपाण सी। गोरा कंब गया कहन लगा चाबी मैं दियांगा तुसी पहला एक कमेटी बना लो। सरदार हरबंस सिंह अटारी वाले आए सन प्रोफेसर जोध सिंह आए सन इन्हां विच भाई हीरा सिंह रागी सन इन्हां विच ओह भी सज्जन सी जिन्हें बाद विच लिखिया। कहन लगे मैं उस दिन ननकाणा साहिब पहुंच गया सां जिस दिन झब्बर ने चाबियां लईयां। कहन लगे पहला कमेटी बनाओ। सरदार हरबंस सिंह अटारी कहिंदे ने कमेटी तां पहला श्रोमणी कमेटी बन चुकी है। कहन लगा नहीं सानू कागजी कारवाई करनी पैगी। खलोतियां खलोतियां 7 मैंबरी कमेटी चुकी चुनी गई। 21 फरवरी दी शाम पै गई है उधर सूरज ढल लगा है ते इधर सिख जगत ननकाणा साहिब दा दरवाजा खोल के उन्हां सिखां दे दर्शन करन लगा है जिन्हां दे तन मन काटे गए ने पुरजा पुरजा हो के कट गए पर अपने पर नूं अंतले दम तक निभा गए। जदों दरवाजा खोलिया सारे अंदर नहीं जान दिते। झब्बर कुछ होर सज्जन अंग्रेज अफसर कुछ कु सज्जन जदों अंदर गए ते देख के कहिंदे ने वड्डे वड्डे करड़े किरदे वाले बंदे उन्हां दीआं भुब्बां निकल गईआं। जंड नाल भाई लक्ष्मण सिंह दी लाश बज्जी सी सिर दी खोपड़ी किते सट दित्ती गई। थां थां ते सिखां दे केस केस जुल्फां खिलरियां ਕੜੇ ਖਿਲਰੇ, ਕਿਰਪਾਨਾਂ ਖਿਲਰੀਆਂ, ਕੰਘਿਆਂ ਦੇ ਟੁਕੜੇ ਹੋਏ। ਤੇ ਕਹਿੰਦੇ ਨੇ 21 ਫਰਵਰੀ ਦੀ ਸ਼ਾਮ ਨੂੰ ਭਾਈ ਹੀਰਾ ਸਿੰਘ ਰਾਗੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਕੋਲ ਜਾਣ ਲੱਗੇ ਤੇ ਉੱਥੇ ਉਹਨਾਂ ਇੱਕ ਚਬੱਚਾ ਦੇਖਿਆ। ਚਬੱਚਾ ਆਪ ਸਮਝਦੇ ਹੋ ਕਿ ਜਿਹਦੇ ਵਿੱਚ ਆਪਾਂ ਪੈਰ ਧੋ ਕੇ ਆਉਂਦੇ ਹਾਂ। ਉਹ ਚਬੱਚਾ 16 ਇੰਚ ਚੌੜਾ, 14 ਇੰਚ ਡੂੰਘਾ ਤੇ 16 ਇੰਚ ਲੰਮਾ ਸੀ। ਉਸ ਵੇਲੇ ਕਹਿੰਦੇ ਨੇ ਇੰਨਾ ਖੂਨ ਵਗਿਆ ਸੀ ਕਿ 14 ਇੰਚ ਡੂੰਘਾ, 16 ਇੰਚ ਚੌੜਾ ਤੇ 16 ਇੰਚ ਲੰਮਾ ਪੂਰਾ ਚਬੱਚਾ ਭਰ ਕੇ ਇਹਨਾਂ ਸ਼ਹੀਦਾਂ ਦਾ ਖੂਨ ਪਾਣੀ ਦੀ ਤਰ੍ਹਾਂ ਇਸ ਚਬੱਚੇ ਦੇ ਉੱਪਰ ਵਹਿ ਤੁਰਿਆ ਸੀ। ਉਹ ਚਬੱਚਾ ਉਹਨਾਂ ਦੇਖਿਆ। ਭਾਈ ਹੀਰਾ ਸਿੰਘ ਜਦੋਂ ਅੰਦਰ ਗਏ, ਹੁਣ ਕਮਾਈ ਵਾਲੇ ਇਹ ਗੁਰੂ ਕੇ ਲਾਲ ਸਨ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਖਿਆ, ਛਵੀਆਂ ਦੇ ਨਿਸ਼ਾਨ ਵੀ ਸਨ ਤੇ ਖੂਨ ਦੇ ਤੁਪਕੇ ਡਿੱਗੇ ਸਨ ਤੇ ਖੂਨ ਦੇ ਤੁਪਕੇ ਕਹਿ ਰਹੇ ਸਨ ਕਿ ਇਹ ਸਿੱਖ ਜਗਤ ਸਾਨੂੰ ਖਿਮਾ ਕਰ ਦੇਈ ਕਿ ਅਸੀਂ ਤੇਰੀ ਚਿੱਠੀ ਦੇਖ ਕੇ ਰੁਕੇ ਨਹੀਂ, ਪਰ ਮੇਰਾ ਖੂਨ ਗਵਾਹੀ ਦੇ ਰਿਹਾ, ਮੈਂ ਖੂਨ ਦੇ ਤੁਪਕੇ ਤਾਂ ਰੋੜ ਦਿੱਤੇ ਪਰ ਯਤਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਰਧ ਵੀ ਨਾ ਹੋਵੇ। ਜਦੋਂ ਉਹਨਾਂ ਨੇ ਰੁਮਾਲ ਚੁੱਕਿਆ ਤੇ ਸੱਚ ਜਾਣਿਓ ਕਿ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿੰਦੇ ਪਏ ਸਨ। ਮਹੰਤ ਤਾਂ ਕਹਿੰਦਾ ਸੀ ਜਿਉਂਦੇ ਨੂੰ ਫੂਕ ਦਿੱਤਾ ਤੜਫਦੇ ਨੂੰ, ਦੇਖੋ ਭਾਈ ਲਛਮਣ ਸਿੰਘ ਦੀ ਲਾਸ਼ ਸਾੜ ਕੇ ਕੋਲੇ ਕਰ ਦਿੱਤੀ ਏ। ਤੇ ਜਦੋਂ ਉਹਨਾਂ ਰੁਮਾਲ ਚੁੱਕ ਕੇ ਹੁਕਮ ਲਿਆ, ਲਛਮਣ ਦੀ ਨਜ਼ਰ ਵਿੱਚ ਉਹ ਕੋਲ, ਵਾਹਿਗੁਰੂ ਮਹੰਤ ਦੀ ਨਜ਼ਰ ਵਿੱਚ, ਨਰੈਣੂ ਦੀ ਨਜ਼ਰ ਵਿੱਚ ਉਹ ਸੜ ਚੁੱਕੀ ਕੋਲੇ ਸੀ, ਪਰ ਭਾਈ ਲਛਮਣ ਸਿੰਘ ਦਾ ਅੰਦਰ ਸੀ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਰਹੇ ਸਨ ਕਿ ਸੂਹੀ ਬਾਬਾ ਫਰੀਦ ਜੀ ਦਾ ਸ਼ਬਦ, ਤਪ ਤਪ ਲੋਏ ਲੋਏ ਖਾਤ ਮਰੋਰੂ, ਬਾਵਲ ਹੋਈ ਸੋ ਸੋਹ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ਼। ਲੋਕਾਂ ਦੀ ਨਜ਼ਰ ਵਿੱਚ, ਜ਼ਾਲਮ ਦੀ ਨਜ਼ਰ ਵਿੱਚ ਸੜ ਕੇ ਕੋਲੇ ਕੋਈ ਲਾਸ਼ ਏ, ਪਰ ਗੁਰੂ ਕਹਿ ਰਿਹਾ ਸੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਲਛਮਣ ਸਿੰਘ ਦਾ ਅੰਦਰ ਕਹਿ ਰਿਹਾ ਸੀ ਆਪਣੇ ਪ੍ਰੀਤਮ ਕੈਖੋਂ ਬਿਰ ਹੈ ਜਾਲੀ, ਆਪਣੇ ਪ੍ਰੀਤਮ ਕੈਖੋਂ ਬਿਰ ਹੈ ਜਾਲੀ। ਅੰਦਰ ਗਏ, 21 ਫਰਵਰੀ ਨੂੰ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ 22 ਫਰਵਰੀ ਨੂੰ ਸਵੇਰੇ ਪਹੁੰਚੋ, ਸ਼ਹੀਦਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ। 22 ਫਰਵਰੀ ਨੂੰ ਸਾਰੇ ਪਰਿਵਾਰ ਆ ਪਹੁੰਚੇ ਨੇ। ਅੱਜ ਸਿੱਖ ਸੰਗਤ ਲਈ ਦਰਵਾਜ਼ਾ ਖੋਲ੍ਹਿਆ ਗਿਆ, ਅੰਦਰ ਸੰਗਤ ਪ੍ਰਵੇਸ਼ ਹੋਈ। ਜਿਹਦਾ ਪੁੱਤਰ ਸੀ ਉਹ ਪੁੱਤਰ ਨੂੰ ਲੱਭਣ ਤੁਰ ਪਈ ਮਾਈ, ਜਿਹਦਾ ਸਾਈਂ ਗਿਆ ਸੀ ਉਹ ਸਾਈਂ ਨੂੰ ਲੱਭਣ ਤੁਰ ਪਈ, ਪਰ ਲੱਭਿਆ ਉੱਥੋਂ ਕੀ, 4 ਅੱਧ ਸੜੀਆਂ ਲਾਸ਼ਾਂ, ਪਰ ਉਹਨਾਂ ਲਾਸ਼ਾਂ ਦੇ ਚਿਹਰੇ 'ਤੇ ਇੰਨੇ ਨਿਸ਼ਾਨ ਸਨ ਕਿ ਕੋਈ ਵੀ ਨਿਸ਼ਾਨ ਦੇ ਤੌਰ 'ਤੇ ਉਹ ਲਾਸ਼ ਪਹਿਚਾਨੀ ਨਹੀਂ ਸੀ ਜਾ ਸਕਦੀ। 119 ਖੋਪੜੀਆਂ ਅੰਦਰ ਜਿੱਥੇ ਚਿਖਾ ਬਣਾ ਕੇ ਜਾਂ ਅੰਦਰ ਜਿੱਥੇ ਲੱਕੜਾਂ ਨੂੰ ਅੱਗ ਲਾ ਕੇ ਸਿੱਖ ਜਿਉਂਦੇ ਫੂਕੇ ਸਨ, 119 ਖੋਪੜੀਆਂ ਉੱਥੋਂ ਮਿਲੀਆਂ, 4 ਲਾਸ਼ਾਂ ਮਿਲੀਆਂ। ਗੁਰੂ ਕੇ ਸਿੱਖੋ 7 ਖੋਪੜੀਆਂ ਬਾਹਰੋਂ ਜਿੱਥੇ ਕੁਮਾਰ ਸੱਜਣਾ ਨੇ ਆਵਾ ਪਾਇਆ ਸੀ ਉਸ ਆਵੇ ਵਾਲੀ ਥਾਂ ਤੋਂ ਨਿਕਲੀਆਂ। ਸਿੱਖ ਉਹਨਾਂ ਟੁਕੜਿਆਂ ਨੂੰ ਇਕੱਠਿਆਂ ਕਰਨ ਲੱਗ ਪਏ। ਉਹ ਮਾਈ ਵੀ ਆਈ, ਕਹਿੰਦੀ ਹੈ ਮੇਰੇ ਬੱਚੇ ਦੀ, ਮੇਰੇ ਪੋਤੇ ਦੀ ਕਿਤੇ ਕੋਈ ਛੋਟੇ ਬੱਚੇ ਦੀ ਖੋਪੜੀ ਦਿਸਦੀ ਹੈ? ਮੇਰਾ ਪੁੱਤਰ ਦਰਬਾਰਾ ਵੀ ਆਇਆ ਸੀ, ਮੇਰਾ ਪੋਤਾ ਦਰਬਾਰਾ ਸਿੰਘ ਆਇਆ ਸੀ, ਮੇਰਾ ਪੁੱਤਰ ਕੇਰ ਸਿੰਘ ਆਇਆ ਸੀ। ਮਾਈ ਟੁਕੜੇ ਫੋਲਦੀ ਪਈ ਏ, ਅਚਨਚੇਤ ਉਹਨੂੰ ਇੱਕ ਲੱਤ ਮਿਲ ਗਈ ਜਿਹੜੀ ਗੋਡਿਆਂ ਤੋਂ ਥੱਲੇ ਸੀ, ਪੈਰਾਂ ਤੱਕ ਉਹ ਲੱਤ ਸੀ, ਗੋਡਿਆਂ ਤੋਂ ਥੱਲੇ ਕੱਟੀ ਸੀ। ਇੱਕੋ ਦਮ ਲੱਤ ਨੂੰ ਦੇਖਿਆ ਵੀ ਉਸ ਲੱਤ 'ਤੇ ਫੁਲਵੈਰੀ ਸੀ, ਅਸਲ ਵਿੱਚ ਉਹ ਲੱਤ ਸੀ ਉਹਦੇ ਪੁੱਤਰ ਭਾਈ ਕੇਰ ਸਿੰਘ ਦੀ। ਭਾਈ ਕੇਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਤੇ ਡਿਊਟੀ ਕਰਦਿਆਂ ਇੱਕ ਰਾਤ ਉਹ ਬਰਫ਼ ਵਿੱਚ ਰਹੇ ਤੇ ਬਰਫ਼ ਵਿੱਚ ਉਸ ਠੰਡ ਕਰਕੇ ਉਹਨਾਂ ਦੀ ਲੱਤ 'ਤੇ ਚਟਾਕ ਪੈ ਗਏ। ਜਦੋਂ ਉਹਨਾਂ ਨੇ ਚਿੱਟੀ ਲੱਤ ਦੇਖੀ, ਪੁੱਤਰ ਦੇ ਨਿਸ਼ਾਨ ਨੂੰ ਪਹਿਚਾਣਿਆ ਤੇ ਇੱਕੋ ਦਮ ਉਸ ਲੱਤ ਨੂੰ ਸੀਨੇ ਨਾਲ ਲਾ ਕੇ ਕਹਿੰਦੀ ਏ ਵੇ ਲੋਕੋ ਆਓ ਦੇਖੋ, ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ ਜੇ, ਮੇਰੇ ਪੁੱਤਰ ਨੇ ਸ਼ੇਰਾਂ ਦੇ ਸ਼ਿਕਾਰ ਕੀਤੇ। ਕਹਿੰਦੇ ਨੇ ਮਾਈ ਨੇ ਜਦੋਂ ਉਸ ਲੱਤ ਨੂੰ ਸੀਨੇ ਨਾਲ ਲਾਇਆ, ਪੱਥਰ ਦਿਲ ਵੀ ਰੋ ਪਏ ਸਨ। ਸਾਰਾ ਦਿਨ ਉਹਨੇ ਲੱਤ ਕਿਸੇ ਨੂੰ ਦਿੱਤੀ ਨਾ। 22 ਫਰਵਰੀ ਦੀ ਸ਼ਾਮ ਪੈ ਗਈ ਏ, ਸਵੇਰੇ 23 ਫਰਵਰੀ ਨੂੰ ਐਲਾਨ ਕੀਤਾ ਗਿਆ 1921 ਨੂੰ ਕਿ ਇਹਨਾਂ ਸ਼ਹੀਦਾਂ ਦਾ ਸ਼ਾਮ ਨੂੰ ਸੰਸਕਾਰ ਕੀਤਾ ਜਾਏਗਾ। ਕੱਲ੍ਹ ਨੂੰ ਇਹਨਾਂ ਦੇ ਮਾਸ, ਇਹਨਾਂ ਦੀਆਂ ਖੱਡੀਆਂ ਇਹਨਾਂ ਦੀਆਂ ਖੋਪੜੀਆਂ ਇਕੱਠੀਆਂ ਕੀਤੀਆਂ ਜਾਣਗੀਆਂ। ਭਾਈ ਨਰੈਣ ਸਿੰਘ ਕਹਿੰਦੇ ਨੇ ਜਦੋਂ ਸੰਸਕਾਰ ਕੀਤਾ ਗਿਆ ਮੈਂ ਆਪਣੇ ਹੱਥਾਂ ਨਾਲ ਖੋਪੜੀਆਂ ਇਕੱਠੀਆਂ ਕਰਵਾਉਣ ਵਾਲਿਆਂ ਵਿੱਚ ਸਾਂ। ਮੈਂ ਤਾਂ ਉਸ ਨੂੰ ਆਧਾਰ ਬਣਾਇਆ ਕਿਉਂਕਿ ਉਹ ਸਿੱਖ ਨੇ ਅੱਖਾਂ ਨਾਲ ਦੇਖਿਆ। ਕਹਿੰਦਾ 119 ਖੋਪੜੀਆਂ ਅੰਦਰੋਂ ਲਈਆਂ, 7 ਖੋਪੜੀਆਂ ਬਾਹਰੋਂ ਲਈਆਂ, 4 ਲਾਸ਼ਾਂ ਅੱਧ ਸੜੀਆਂ ਲਈਆਂ। ਕਹਿੰਦਾ ਇੱਥੇ ਬਸ ਨਹੀਂ ਕਿ ਛੋਟੇ ਛੋਟੇ ਮਾਸ ਦੇ ਜਿਹੜੇ ਟੁਕੜੇ ਸਨ ਉਹਨਾਂ ਦੇ 3 ਵੱਡੇ ਟੋਕਰੇ ਭਰ ਗਏ। ਇਹ ਨਹੀਂ ਸੀ ਪਛਾਣਿਆ ਜਾ ਸਕਦਾ ਇਹ ਮਾਸ ਕਿਹੜੇ ਸਰੀਰ ਦਾ ਹੈ। ਉਸ ਮਾਸ ਦੇ 3 ਟੋਕਰੇ ਭਰੇ, ਅੱਧ ਸੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਸਨ ਉਹਨਾਂ ਦੇ 10 ਟੋਕਰੇ ਭਰੇ ਗਏ। ਵੱਡੀ ਸਾਰੀ ਚਿਖਾ ਚੁਣੀ ਗਈ, ਚਿਖਾ ਨੂੰ ਤਿਆਰ ਕਰਦਿਆਂ ਸਾਰੇ ਜਿਨ੍ਹਾਂ ਦੇ ਜੀ ਆਏ ਸਨ ਹਰ ਇੱਕ ਨੇ ਇੱਕ ਇੱਕ ਟੁਕੜਾ ਉਸ ਚਿਖਾ ਵੱਲ ਲੈ ਤੁਰੇ। ਸਭ ਤੋਂ ਪਹਿਲਾਂ 4 ਲਾਸ਼ਾਂ ਸਿੱਖਾਂ ਦੀਆਂ ਰੱਖੀਆਂ ਗਈਆਂ, ਫਿਰ 126 ਖੋਪੜੀਆਂ ਟਿਕਾਈਆਂ ਗਈਆਂ ਕਿਉਂਕਿ ਖੋਪੜੀਆਂ ਦਾ ਪਤਾ ਨਹੀਂ ਸੀ ਇਹ ਕਿਹੜੇ ਕਿਹੜੇ ਸਿੱਖ ਦੀ ਹੈ। 126 ਖੋਪੜੀਆਂ, 4 ਲਾਸ਼ਾਂ, ਉਹਨਾਂ ਉੱਤੇ 3 ਟੋਕਰੇ ਮਾਸ ਦੇ ਬੀੜੇ ਗਏ। 3 ਟੋਕਰੇ ਮਾਸ ਤੋਂ ਬਾਅਦ 10 ਟੋਕਰੇ ਖੱਡੀਆਂ ਦੇ ਉਹਨਾਂ 'ਤੇ ਬੀੜੇ ਗਏ। ਉਸ ਵੇਲੇ ਜਦੋਂ ਲਾਂਬੂ ਲੱਗਣ ਲੱਗਾ ਤਾਂ ਪ੍ਰੋਫੈਸਰ ਜੋਧ ਸਿੰਘ ਹੁਣੀ ਅਰਦਾਸ ਕਰ ਲਿਆ ਹੈ, ਜਿਹੜੇ ਪ੍ਰਿੰਸੀਪਲ ਜੋਧ ਸਿੰਘ ਵੀ ਜਿਨ੍ਹਾਂ ਨੂੰ ਕਹਿੰਦੇ ਹਾਂ, ਉਹਨਾਂ ਨੇ ਅਰਦਾਸ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਤਕਰੀਰ ਦਿੱਤੀ। ਉਹ ਸ਼ਬਦ ਸਨ ਕਿ ਲੋਕ ਜਦੋਂ ਸਾਡੀ ਅਰਦਾਸ ਹੁੰਦੇ ਸਨ ਕਿ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਅਤੇ ਲੋਕ ਕਹਿੰਦੇ ਸਨ ਸਿੱਖ ਅਰਦਾਸ ਵਿੱਚ ਐਵੇਂ ਮਨੋਕਲਪਿਤ ਗੱਲਾਂ ਕਰਦੇ ਨੇ, ਕੋਈ ਖੋਪੜੀ ਲਵਾ ਸਕਦਾ, ਕੋਈ ਬੰਦ ਬੰਦ ਕਟਾ ਸਕਦਾ, ਕੋਈ ਆਰੇ ਨਾਲ ਚੀਰਿਆ ਜਾ ਸਕਦਾ, ਕੋਈ ਆਪਣੇ ਆਪ ਨੂੰ ਟੁਕੜੇ ਟੁਕੜੇ ਕਰਵਾ ਸਕਦਾ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਸਿੱਖਾਂ ਇਤਿਹਾਸ 'ਤੇ ਸ਼ੱਕ ਕਰਨ ਵਾਲਿਓ, ਸਾਡੇ ਸ਼ਹੀਦ 3 ਦਿਨਾਂ ਦੇ ਟੁਕੜੇ ਹੋ ਗਏ ਨੇ। ਜੇ ਕਿਸੇ ਨੂੰ ਸ਼ੱਕ ਹੋਵੇ ਅਸੀਂ ਅਜੇ ਵੀ ਚਿਖਾ ਖੁੱਲ੍ਹੀ ਰੱਖਦੇ ਹਾਂ, ਅਸੀਂ ਜੋ ਕਹਿੰਦੇ ਹਾਂ ਉਹ ਕਰਕੇ ਵੀ ਵਿਖਾਉਂਦੇ ਹੁੰਦੇ। ਭਾਈ ਸਾਹਿਬ, ਭਾਈ ਜੋਧ ਸਿੰਘ ਹੁਣਾਂ ਨੇ ਫਿਰ ਅਖੀਰਲੀ ਅਰਦਾਸ ਕੀਤੀ, ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੇਰੇ ਘਰੋਂ ਘਰ ਪਹੁੰਚੇ ਸਨ ਮਰਜੀਵੜੇ, ਸ਼ਹਾਦਤ ਦੇ ਗਾਨੇ ਬੰਨ ਕੇ ਆਏ ਸਨ, ਤੇਰੇ ਚਰਨਾਂ ਵਿੱਚ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਅੱਜ ਪੂਰਾ ਸਿੱਖ ਜਗਤ ਇਹਨਾਂ ਦੇ ਤਨ ਦੇ ਟੁਕੜਿਆਂ ਦਾ ਸੰਸਕਾਰ ਕਰਨ ਲੱਗਾ ਹੈ। ਜਦੋਂ ਭਾਈ ਸਾਹਿਬ ਨੇ ਅਰਦਾਸ ਕੀਤੀ ਕਹਿੰਦੇ ਨੇ ਕੋਈ ਅੱਖ ਐਸੀ ਨਹੀਂ ਸੀ ਜਿਹੜੀ ਪਾਣੀ ਨਾਲ ਭਰੀ ਨਾ ਹੋਵੇ। ਗੁਰੂ ਕੇ ਸਿੱਖੋ, ਮੈਂ ਕਈ ਵਾਰੀ ਬੇਨਤੀ ਕਰਨਾ ਵਾਂ ਕਿ ਜੇ ਕਿਤੇ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਦਾ ਪੂਰਾ ਇਤਿਹਾਸ ਸਿੱਖਾਂ ਦਾ ਲਿਖਣਾ ਹੋਵੇ ਤੇ ਕੋਈ ਇਹ ਕਹੇ ਵੀ ਮੈਂ ਸ਼ਾਹੀ ਨਾਲ ਨਹੀਂ ਲਿਖਣਾ, ਮੈਂ ਕਹਿੰਦਾ ਸਾਡੇ ਸ਼ਹੀਦਾਂ ਦਾ ਖੂਨ ਇਕੱਠਾ ਕਰਕੇ ਜੇ ਉਹਨਾਂ ਦੇ ਖੂਨ ਦੀ ਸ਼ਾਹੀ ਬਣਾ ਕੇ ਇਤਿਹਾਸ ਲਿਖੋ, ਇਤਿਹਾਸ ਤਾਂ ਲਿਖਿਆ ਜਾਏਗਾ, ਖੂਨ ਦੀ ਸ਼ਾਹੀ ਫਿਰ ਵੀ ਵੱਜ ਜਾਣੀ ਹੈ। ਇੰਨਾ ਖੂਨ ਹੈ ਸਾਡੇ ਕੋਲ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਗੱਲ ਕਹੀ ਸੀ 33 ਤਵੀ 'ਤੇ ਬੈਠਦਿਆਂ, ਮੈਂ ਅੱਜ ਉਹ ਸ਼ਬਦ ਰਿਪੀਟ ਕਰ ਦੇਣੇ ਚਾਹੁੰਦਾ ਵਾਂ, ਭਾਵਾਂ ਉਹ ਚਮਕੌਰ ਦੇ ਸਾਕੇ ਵਿੱਚ ਅਰਜ਼ ਕੀਤੀ ਗਈ ਸੀ। ਕਹਿਣ ਲੱਗੇ ਜਦੋਂ ਹਜ਼ੂਰ 33 ਤਵੀ 'ਤੇ ਬੈਠੇ ਅਤੇ ਉਸ ਦਿਨ ਇੱਕ ਗੱਲ ਕਹੀ ਸੀ ਕਿ ਅੱਜ ਮੈਂ ਸ਼ਹਾਦਤ ਦਾ ਬੀਜ ਬੀਜਣ ਲੱਗਾ ਵਾਂ, ਇਹਦੇ ਵਿੱਚੋਂ ਇੱਕ ਰੁੱਖ ਨਿਕਲੇਗਾ, ਇਸ ਰੁੱਖ ਦਾ ਇੱਕ ਫਲ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ, 2 ਫੁੱਲ ਚਮਕੌਰ ਦੀਆਂ ਜੂਆਂ ਵਿੱਚ ਸ਼ਹੀਦ ਹੋਣਗੇ ਅਤੇ 2 ਅੱਧ ਖਿੜੇ ਨੀਆਂ ਵਿੱਚ ਚਿਣੇ ਜਾਣਗੇ। ਮੈਂ ਆਪਣੇ ਪੁੱਤਰ, ਆਪਣੇ ਪੋਤਿਆਂ, ਆਪਣੇ ਪਰਿਵਾਰ ਵਿੱਚੋਂ ਸ਼ਹੀਦਾਂ ਦਾ ਬੂਟਾ ਪੈਦਾ ਕਰਕੇ ਜਾਵਾਂਗਾ, ਮੇਰੇ ਸਿੱਖ ਆਉਣਗੇ, ਇਸ ਬੂਟੇ ਨੂੰ ਸੁੱਕਣ ਨਹੀਂ ਦੇਣਗੇ, ਉਹ ਖੂਨ ਪਾਣੀ ਬਣਾ ਬਣਾ ਕੇ, ਆਪਣੇ ਖੂਨ ਦਾ ਪਾਣੀ ਪਾ ਪਾ ਕੇ ਇਸ ਮੇਰੇ ਬੂਟੇ ਨੂੰ ਸਦਾਰੀ ਪ੍ਰਫੁੱਲਤ ਰੱਖਣਗੇ। ਵਾਕਈ ਸਿੱਖਾਂ ਨੇ ਉਸ ਬੂਟੇ ਨੂੰ ਸੁੱਕਣ ਨਹੀਂ ਦਿੱਤਾ। ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ, ਕਹਿਣ ਲੱਗੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ 'ਤੇ
ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਗੁਰੂ ਅਰਜਨ ਦੇਵ ਦੇ ਲਾਏ ਬੂਟੇ ਨੂੰ ਭਾਈ ਲਛਮਣ ਸਿੰਘ ਆਪਣੇ ਵੱਲੋਂ ਸਿੰਜ ਕੇ ਚਲੇ ਗਏ, ਭਾਈ ਟਹਿਲ ਸਿੰਘ ਛਿਲ ਕੇ ਛਿੰਜ ਕੇ ਚਲੇ ਗਏ, ਭਾਈ ਦਲੀਪ ਸਿੰਘ, ਭਾਈ ਵਰਿਆਮ ਸਿੰਘ ਛਿੰਜ ਕੇ ਚਲੇ ਗਏ, ਭਾਈ ਦਰਬਾਰਾ ਸਿੰਘ ਛਿੰਜ ਕੇ ਚਲੇ ਗਏ। ਇੱਧਰ ਚਿਖਾਂ ਵਿੱਚੋਂ ਅੱਗ ਦੇ ਲਾਂਬੂ ਨਿਕਲੇ, ਉੱਧਰ ਭਾਈ ਸਾਹਿਬ ਭਾਈ ਹੀਰਾ ਸਿੰਘ ਹੋਣਾ ਨੇ ਇਹਨਾਂ ਦੇ ਸੰਸਕਾਰ ਤੋਂ ਬਾਅਦ ਅਰਦਾਸ ਕੀਤੀ। ਅਰਦਾਸ ਦੇ ਸ਼ਬਦ ਬੜੇ ਭਾਵਪੂਰਤ ਸਨ। ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਇਹਨਾਂ ਸਿੱਖਾਂ ਦੇ ਟੁਕੜਿਆਂ ਦਾ ਸੰਸਕਾਰ ਕਰ ਦਿੱਤਾ ਹੈ, ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ, ਇਹ ਸਿੱਖ ਤੇਰੇ ਚਰਨਾਂ ਵਿੱਚ ਪ੍ਰਵਾਨ ਹੋ ਗਏ। ਸ਼ਬਦ ਤਾਂ ਸਿੱਖ ਨੇ ਕਹਿਣੇ ਸਨ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਟਿਕਾਣਾ ਬਖਸ਼ੋ, ਤੇ ਜਦੋਂ ਹੁਕਮ ਲੈਣ ਲੱਗੇ ਤੇ ਬਚਨ ਆਇਆ, ਵਡਹੰਸ ਮਹੱਲਾ ਪੰਜਵਾਂ, ਜੋ ਲੋੜੀਂਦੇ ਰਾਮ, ਸੇਵਕ ਸੇਈ ਕਾਂਢਿਆਂ, ਨਾਨਕ ਜਾਣੈ ਸਤ, ਸਾਈਂ ਸੰਤ ਨਾ ਬਾਹਰ। ਜਿਹੜੇ ਗੁਰੂ ਨੂੰ ਭਾਉਂਦੇ ਪਏ ਸਨ ਉਹਨਾਂ ਨੂੰ ਵੱਖ ਕੱਢ ਕੇ ਆਪਣੀ ਗੋਦ ਵਿੱਚ ਉਹਨੇ ਥਾਂ ਦੇ ਦਿੱਤੀ ਏ। ਤੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਸ਼੍ਰੋਮਣੀ ਕਮੇਟੀ ਦੇ ਮਤੇ ਉਹਨਾਂ ਦੀ ਚਿਖਾਂ ਦੇ ਚਾਨਣ ਵਿੱਚ ਜਿਹੜੇ ਸਨ ਲਿਖੇ ਗਏ ਸਨ। ਉਸ ਦਿਨ ਇੱਕ ਇਹ ਐਲਾਨ ਕੀਤਾ ਗਿਆ, ਇਹਨਾਂ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਏ। ਉਹ ਯਾਦਗਾਰ ਬਣਾਈ ਗਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ। ਨਰੈਣੂ ਮਹੰਤ ਨੂੰ ਸਜ਼ਾ ਦਿੱਤੀ ਜਾਏ। ਦੂਜੀ ਗੱਲ ਕਹੀ ਕਿ ਅੱਜ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧ ਵਿੱਚ ਪਰਨ ਕਰੋ ਇਹਨਾਂ ਸ਼ਹੀਦਾਂ ਦੀ ਚਿਖਾਂ ਉੱਤੇ ਹੱਥ ਕਰਕੇ ਕਿ ਕੋਈ ਵੀ ਐਬੀ ਸ਼ਰਾਬੀ ਕਬਾਬੀ ਗੁਰਦੁਆਰੇ ਦੇ ਪ੍ਰਬੰਧ ਵਿੱਚ ਆਵੇ ਨਾ। ਅਤੇ ਮੈਂ ਕਈ ਵਾਰੀ ਸੋਚਣਾ ਕਿ ਭਾਈ ਲਛਮਣ ਸਿੰਘ ਜੀ, ਸਾਡੇ ਬਜ਼ੁਰਗਾਂ ਨੇ ਤੇਰੀ ਬਲਦੀ ਚਿਖਾਂ ਦੇ ਉੱਤੇ ਪਰਨ ਕੀਤਾ ਸੀ ਕਿ ਨਰੈਣੂ ਮਹੰਤ ਵਰਗੇ ਅੱਜ ਤੋਂ ਬਾਅਦ ਪ੍ਰਬੰਧ ਨਹੀਂ ਕਰਨਗੇ, ਪਰ ਦੁੱਖ ਇਸ ਚੀਜ਼ ਦਾ ਹੈ ਅੱਜ ਕੇਵਲ ਕਿਰਪਾਨਾ ਪਾ ਕੇ ਆ ਗਏ, ਵਿੱਚੋਂ ਰੂਹ ਤਾਂ ਕਈਆਂ ਦੀ ਨਰੈਣੂ ਦੀ ਤੁਰਦੀ ਫਿਰਦੀ ਹੈ। ਉਹੀ ਸ਼ਰਾਬ ਪੀਣੇ, ਉਹੀ ਮਾਸ ਖਾਣੇ, ਉਹੀ ਕੁਕਰਮ ਕਰਨੇ। ਤੇ ਭਾਈ ਗੁਰਦਾਸ ਦੇ ਮੈਂ ਇੱਕ ਕਵਿਤ ਤੇ ਸੰਪੂਰਨਤਾ ਕਰਨੀ ਹੈ, ਤੁਸੀਂ ਟਿਕੇ ਰਹੋ। ਗੁਰਦੁਆਰੇ ਸਾਡੇ ਸਿੱਖੀ ਦਾ ਸੋਮਾ ਨੇ, ਇੱਕ ਗੱਲ ਧਿਆਨ ਵਿੱਚ ਰੱਖਿਓ, ਭਾਈ ਗੁਰਦਾਸ ਜੀ ਦੇ ਬਚਨ ਤੋਂ ਪਹਿਲਾਂ ਬਾਬੇ ਨਾਨਕ ਨੂੰ ਪੁੱਛਿਆ ਸੀ ਕਿ ਸਾਨੂੰ ਦੱਸ ਦਿਓ ਕਿ ਕੌਮਾਂ ਨਾਸ਼ ਕਿਵੇਂ ਹੁੰਦੀਆਂ ਨੇ। ਕਹਿਣ ਲੱਗੇ, ਜਦੋਂ ਧਰਮ ਅਸਥਾਨਾਂ ਤੇ ਕੁਕਰਮੀ ਬੰਦੇ ਆ ਜਾਣ ਤੇ ਵੱਡੀਆਂ ਵੱਡੀਆਂ ਕੌਮਾਂ ਵੀ ਜਿਹੜੀਆਂ ਨੇ ਉਹ ਅਧੋ ਗਤੀ ਦੀ ਖੱਡ ਵਿੱਚ ਡਿੱਗ ਪੈਂਦੀਆਂ ਨੇ। ਅਸੀਂ ਇੱਕ ਤੁਕ ਪੜ੍ਹਨੇ ਆ, ਥਾਂ ਨਸ਼ਟ ਜੱਗ ਭ੍ਰਸ਼ਟ ਹੋਏ, ਡੂਬਤਾ ਇਵ ਜੱਗ, ਜਿੱਦਣ ਧਰਮ ਅਸਥਾਨ ਤੇ ਭ੍ਰਸ਼ਟ ਲੋਕ ਆ ਕੇ ਬਹਿ ਜਾਣ ਉਦੋਂ ਰੂਹਾਨੀਅਤ ਨਹੀਂ ਮਿਲਦੀ, ਉਦੋਂ ਲੋਕਾਂ ਨੂੰ ਕੇਵਲ ਉਦਾਸੀ ਮਿਲਦੀ। ਭਾਈ ਸਾਹਿਬ ਨੇ ਇੱਕ ਕਵਿਤ ਕਿਹਾ, ਮੈਂ ਕਹਿੰਦਾ ਉਹਨਾਂ ਸਾਨੂੰ ਸਦੀਆਂ ਪਹਿਲਾਂ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਕੈਸਾ ਚਾਹੀਦਾ ਹੈ। ਉਹਨਾਂ ਦੇ ਸ਼ਬਦ ਸਨ, ਕਹਿੰਦੇ ਨੇ ਇੱਕ ਬੰਦਾ ਉਹਨੂੰ ਅੱਗ ਲੱਗ ਜਾਏ ਤੇ ਆਪਾਂ ਪਾਣੀ ਪਾ ਕੇ ਅੱਗ ਨੂੰ ਬੁਝਾਉਂਦੇ ਹਾਂ, ਜੇ ਅੱਗ ਲੱਗ ਜਾਏ ਤੇ ਪਾਣੀ ਪਾ ਕੇ ਅੱਗ ਬੁਝਾਈ ਦੀਏ, ਤੇ ਪਿਆਰਿਓ ਜੇ ਪਾਣੀ ਦੇ ਵਿੱਚ ਅੱਗ ਲੱਗ ਜਾਏ ਤੇ ਫਿਰ ਇੱਕ ਗੱਲ ਦੱਸੋ, ਉਹਨੂੰ ਅੱਗ ਨੂੰ ਆਪਾਂ ਬੁਝਾਵਾਂਗੇ ਕਿਵੇਂ? ਬੇਨਤੀ ਮੇਰੀ ਸੁਣਿਓ। ਕਹਿਣ ਲੱਗੇ, ਬਾਹਰ ਕੀ ਅਗਨ ਬੂਜਿਤ ਜਲ ਸਰਤਾ ਕਹਿ, ਬਾਹਰ ਅੱਗ ਲੱਗ ਜਾਏ ਤੇ ਨਦੀ ਦਾ ਪਾਣੀ ਲੈ ਕੇ ਸੱਟੀਏ ਤੇ ਅੱਗ ਬੁੱਝ ਜਾਣੀ ਹੈ। ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਏ, ਉਹ ਪਿਆਰਿਓ ਜੇ ਬੇੜੀ ਵਿੱਚ ਬੈਠਿਆਂ ਪਾਣੀ ਨੂੰ ਅੱਗ ਲੱਗ ਜਾਏ ਤੇ ਫਿਰ ਕਿਹੜੀ ਥਾਂ ਤੇ ਅੱਗ ਬੁਝਾਂਗੇ? ਜਿੰਨੇ ਅੱਗ ਬੁਝਾਣੀ ਉਹ ਤਾਂ ਖੁਦ ਹੀ ਅੱਗ ਨਾਲ ਸੜਦਾ ਪਿਆ। ਬੇਨਤੀ ਸਮਝਿਓ, ਮੈਂ ਤਿੰਨ ਪ੍ਰਮਾਣ ਦੇਣੇ ਨੇ। ਕਹਿਣ ਲੱਗੇ, ਬਾਹਰ ਦੀ ਅੱਗ ਪਾਣੀ ਨਾਲ ਬੁੱਝ ਦੀਏ, ਪਾਣੀ ਨੂੰ ਅੱਗ ਲੱਗ ਜਾਏ ਤੇ ਕਿਵੇਂ ਬੁਝਾਓਗੇ? ਬਾਬੇ ਫਰੀਦ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਫਸਲ ਪਾਣੀ ਤੋਂ ਬਿਨਾਂ ਸੁੱਕੇ ਤੇ ਪਾਣੀ ਲਾਵਾਂਗੇ ਤੇ ਪਰਤ ਕੇ ਹਰੀ ਹੋ ਜਾਏਗੀ, ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਉਹਨੂੰ ਹਰੀ ਕਿਵੇਂ ਕਰਾਂਗੇ? ਬਾਬਾ ਜੀ ਦੇ ਬਚਨ ਨੇ ਕਿ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਫਰੀਦਾ, ਜੋ ਡੁਹਾਗਣ ਰੱਬ ਦੀ ਚੂਰੇਂਦੀ ਚੂਰੇ। ਭਾਈ ਸਾਹਿਬ ਕਹਿੰਦੇ ਨੇ ਅੱਗ ਪਾਣੀ ਨਾਲ ਬੁੱਝਦੀ ਏ, ਜੇ ਪਾਣੀ ਵਿੱਚ ਅੱਗ ਪੈਦਾ ਹੋਵੇ ਤੇ ਕਿੱਥੇ ਜਾਵਾਂਗੇ? ਦੂਜਾ ਬਚਨ ਕੀਤਾ, ਇੱਕ ਬੰਦੇ ਨੂੰ ਚੋਰਾਂ ਦਾ ਡਰ ਏ, ਭੱਜ ਕੇ ਕਿਲੇ ਵਿੱਚ ਵੜਿਆ ਏ, ਜੇ ਕਿਲੇ ਦਾ ਪਹਿਰੇਦਾਰ ਹੀ ਉਹਦਾ ਜੇਬਾਂ ਕੱਟਣ ਲੱਗ ਪਏ, ਉਹ ਕਿਹੜੀ ਥਾਂ ਤੇ ਜਾਏਗਾ? ਲੋਕਾਂ ਤੋਂ ਡਰ ਕੇ, ਦੁਸ਼ਮਣ ਤੋਂ ਡਰ ਕੇ ਉਹ ਇੱਕੋ ਦਮ ਰਾਜੇ ਦੀ ਸ਼ਰਨ ਵਿੱਚ ਗਿਆ ਏ। ਜੇ ਰਾਜੇ ਹੀ ਆਏ ਕੋਈ ਸ਼ਰਨ ਵਿੱਚ ਬੰਦੇ ਦੇ ਸਿਰ ਨੂੰ ਝਟਕਾ ਦੇ, ਉਹ ਕਿੱਥੇ ਜਾਏਗਾ? ਕਹਿਣ ਲੱਗੇ, ਉਹ ਸਿੱਖੋ, असी अंदर दी अग बुझाण लई गुरुद्वारे विच आउणा है, अंदर दे कुकर्मां दी मैल धोण लई गुरुद्वारे आउणा है। ते जे गुरुद्वारे विच वी माया दी अग ने स्यापा पाया ते दसो अंदर दी अग किथे बुझावांगे। अज दे जिहड़ा ननकाणा साहिब दे साके नाल एक गल कदी नहीं भुलनी चाहीदी कि असी सुचा सच्चा प्रबंध कर सकीए। भाई साहिब ने बचन कह कहन लगे, बाहर की अगन बूझत जल सरता कह, नाव में जो लागै आग कैसे कह बुझाइए। बाहर ते भाग ओट लीजियत कोट गढ़, गढ़ में जो लूट लीजै कहो कत जाइए। चोरन को त्रास पाए शरण गहे नरिंद, मारे मखीपत जियो कैसे कह बुझाइए बचाइए। कहन लगे, प्यारे माया डर डरपत हार गुरुद्वारे जावे, तहां जो व्यापै माया कहां ठहराइए। केड़ी थां ते जांगे जे उत्थे भी माया व्याप जाए। आओ 21 फरवरी नूं उहनां शहीदां दी यादगार पियाउंदी है। जे तुसी वाकई भाई लक्ष्मण सिंह दे खून नूं, भाई साहिब भाई टहल सिंह दी वजी कोई गोली नूं, जे भाई दरबारा सिंह दे तन दे टुकड़ियां नूं प्यार करदे हो, ते एक परन करिए जिहड़ा मैं बेनती करना हुन्ना कि उहनां शहीदां दा आपां परन करके कहीए कि 21 फरवरी तक देखो अंदर बनाइए। जिन्ना अमृत की दात नहीं लई वह अमृत की दात लैन, जेड़े नशिया का सेवन करते नशिया छड़न, देखो इनिया वड्डिया कुरबानिया तो बाद सानू साडे सिखां ने सुनहरी इतिहास दिता है। दाता मेहर करे असी उन्हां शहीदां दे पाए हुए पूरनिया ते चल सकीए। भाई लक्ष्मण सिंह दी वर्गी दृढ़ता, भाई टहल सिंह वर्गी अडोलता, भाई साहब भाई दरबारा सिंह वर्गा सिदक परमात्मा कृपा करके सानू बख्श दे। इनिया को बेनतियां प्रवान करिया जे खोइया बेअंत भुला। कृपालू साध संगत जी, आप जी ने कृपा करके बख्श देनिया। वाहिगुरु जी का खालसा, वाहिगुरु जी की फतेह।